तेन संतन को वंदना सिर चरणन पर होवे शिव सुख सामदी नूर अरसों कुरसों चटिया उदिठे सचे पातशाह मल
जन्म जन्म दी कटिया
उदिठे सचे पातशाह
मल जन्म जन्म दी कटिया सतनाम श्री वाहे गुरु साहिब जीओ ऐस अर्ज मैं घर वड्डो तुम्हारा जा हर जगत जान तो सारा ऐस वर्ज मैं घर वड्डो तुम्हारा जा हर जगत जान तो सारा
वाहिगुरु जी का खालसा
वाहिगुरु जी की फतेह।
परम सत्कार योग गुरु सरोग गुरु खालसा सत संग जी आप सरबत संगत सरबत माई भाई शामां दे वक्त गरीब नवाज सतगुरु की पावन हजूरी विच परमेश्वर वाहगुरु के दर तो मिली हुई सुवासां की पूंजी लैके हाजिर होयो तां कि कुछ सुवास सफले होण परमेश्वर दी सिफत सलाह विच जिहड़े सुवास मुकदे ने वो लेखे विच पै रहे है सुवास तां जा ही रहे ने पर यह व्यर्थ नहीं जा रहे जाना होर चीज है व्यर्थ जाना होर चीज इस वास्ते सतगुरु महाराज साहिब जी कृपा करन सास 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 है जेते सतगुरां दा पावन बचन है सास 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 है जेते मैं गुरमत नाम समारे सास सास जाए नामे बिन सब बिरथा सास बेकारे नाम तो बिना जिहड़ा सुवास जा रहा है बेकार हो गया व्यर्थ हो गया इस करके सुवासां दी पूंजी नूं जिन्ना संभाल होवे गुरसिख नूं इह हुक्म है जो सास ग्रास त्याए मेरा हर हर जिहड़ा सुवास कोई व्यर्थे ना जान देंदा होवे सो गुरसिख गुरु मन पावे गुरु नूं पा जांदा है सिमरो सिमर सिमर सुख पावो कल कलेश तन मह मिटावो परमेश्वर दी याद पावे मूल मंत्र है गुरमंत्र है गुरबाणी है इतिहास है ये सब परमेश्वर दी याद विच ही सुवास सफले करन दे कई तरीकियां दे नाम वखरे वखरे हन वाओ जो कल आप जी ने इतिहास श्रवण कीता से सिमृति उथे लियाओ श्री गुरु तेग बहादुर साहब जी की उदारता सतगुरु जी का त्याग बगानिया वस्तुआं मोड़निया तो बड़िया सौखिया होंदियां किसी दूसरे की वस्तु दूसरे नूं देण विच कोई तकलीफ नहीं होंदी पर अपनिया वस्तियां दूसरे नूं देनिया ये फिर हर एक दे वस की बात नहीं मक्खन शाह लवाने नूं कह के सब समान वापस करा दिता है जो जदों समान मक्खन शाह लवाने दे सूरमे सेवादार मोड़ रहे सन तीरमल नूं इतनी शर्म आ रही है कि नेत्र नीमे छुपे हुए सन गर्दन नीमी कीती हुई है پچا تاپ ہے میرے کو کڈا بڑا پاپ ہو گیا. میں اس نرویر ستگرو تے گوڑی چلا دیتی جی دا قصور کوئی نہیں سی, جنوں تنک ماتر لوب نہیں ہے, لوب دی انس نہیں ہر دے وچ. ایدے نال گرو دا بگڑیا ککھ نہیں تے میرا رہیا ککھ نہیں, لوکاں چ میرا اپجس ہو رہا. ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਨਿਰਵੈਰਾ ਸੰਗ ਜੇ ਪੈਰ ਰਚਾਏ ਤਿੰਨ ਪਾਪ ਜਗਤੇ ਕਾ ਸਿਰ ਲਿਆ. ਨਿਰਵੈਰ ਦੇ ਨਾਲ ਜੇ ਕੋਈ ਵੈਰ ਕਰਦਾ ਪਰਮੇਸ਼ੁਰ ਦੀ ਕਰੋਪੀ ਹੋ ਜਾਂਦੀ ਉਹਦੇ ਤੇ, ਸੰਸਾਰ ਦੇ ਵੱਡੇ ਪਾਪ ਉਹਦੀ ਝੋਲੀ ਵਿੱਚ ਪੈ ਜਾਂਦੇ. ਇਹ ਜਦੋਂ ਵਿਸੂਰਦਾ ਉਸ ਵੇਲੇ ਫਿਰ ਇਹਨੂੰ ਹਵਾ ਦੇਣ ਵਾਲੇ ਜਿਹੜੀ ਦੁਸ਼ਟ ਚੌਂਕੜੀ ਮਸੰਦਾਂ ਦੀ ਧੀਰਮਲ ਦੇ ਦੁਆਲੇ ਹੈ, ਉਹ ਇਹਨੂੰ ਧੀਰਜ ਦੇਣ ਵਾਸਤੇ ਕਿ ਦੇਖੋ ਜੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਸਮਝੋ, ਦਰਬ ਸਹਿਤ ਵਸਤੂ ਦੇ ਦੀਨ ਸੇ ਜਿਹੜੀ ਗੁਰੂ ਨੇ ਉਹਨਾਂ ਨੇ ਆਪਣੇ ਆਪ ਨੂੰ ਨਿਜ ਕੋ ਲਗਤਾ ਵਿਖੇ ਵਿਚਾਰੋ, ਉਹਨਾਂ ਨੂੰ ਇਹ ਤੁਹਾਡਾ ਵਡੱਪਣ ਦਿਸਿਆ ਤੇ ਤੁਹਾਡੇ ਕੋਲ ਗੁਰਤਾ ਗੱਦੀ ਹੈ, ਇਸ ਕਰਕੇ ਸਮਾਨ ਮੋੜਿਆ, ਤੁਸੀਂ ਆਪਣੇ ਆਪ ਨੂੰ ਛੋਟਾ ਕਿਉਂ ਮੰਨਦੇ ਹੋ? ਮਸੰਦ ਕਹਿੰਦੇ ਨੇ ਧੀਰਮਲ ਨੂੰ ਕਿ ਤੂੰ ਗੁਰੂ ਹੈ, ਗੁਰੂ ਬਣਿਆ ਰਹਿ, ਤੁਹਾਡੇ ਕੋਲ ਕੀ ਵਸਤੂ ਦੀ ਕਮੀ ਹੈ? ਇਹ ਹੁਣ ਇਸ ਪ੍ਰਕਾਰ ਦੀ ਵਿਚਾਰ ਇੱਥੋਂ ਸ਼ੁਰੂ ਹੋ ਰਹੀ ਹੈ. ਮਸੰਦ ਕਹਿ ਰਿਹਾ ਧੀਰਮਲ ਨੂੰ ਇਹ ਤੂੰ ਇਤਨਾ ਦਲਗੀਰ ਨਾ ਹੋ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਸ ਦੀਆਂ ਵਿਚਾਰਾਂ ਇਸ ਪ੍ਰਕਾਰ ਅੱਗੇ ਸੁਣੋ ਜੀ.
ਐਸਵਰਜ ਮੈਂ ਘਰ ਵੱਡੋ ਤੁਮਾਰਾ.
ਐਸਵਰਜ ਹੁੰਦਾ ਹੈ ਜਿਹਦੇ ਵਿੱਚ ਸਾਰਾ ਹੀ ਸਾਜੋ ਸਮਾਨ ਹੈ, ਘਰ ਦੀ ਸਾਰੀ ਸਮੱਗਰੀ ਹੈ, ਸਾਰੇ ਪਦਾਰਥ ਹਨ, ਧਨ ਪਦਾਰਥ ਹੈ, ਨਾਨਾ ਪ੍ਰਕਾਰ ਦੀਆਂ ਵਸਤੂਆਂ ਹਨ, ਇਹ ਸਭ ਕੁਛ ਤੁਹਾਡੇ ਕੋਲ ਹੈ. ਤੇ ਐਸ ਬ੍ਰਿਜ ਮਹਿ ਘਰ ਵੱਡੋ ਤੁਮਾਰਾ, ਇਹ ਵੱਡਾ ਘਰ ਹੈ.
ਜਾ ਹਰ ਜਗਤ ਜਾਣ ਤੋ ਸਾਰਾ.
ਇਸ ਗੱਲ ਨੂੰ ਤਾਂ ਸਾਰਾ ਸੰਸਾਰ ਹੀ ਜਾਣਦਾ ਹੈ, ਇਹ ਘਰ ਬਹੁਤ ਵੱਡਾ ਹੈ.
ਸ੍ਰੀ ਗੁਰ ਹਰਗੋਬਿੰਦ ਜੀ ਆਪੇ.
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਧੀਰਮਲ ਨੂੰ ਕਹਿ ਰਿਹਾ ਜੋ ਤੁਹਾਡੇ ਦਾਦਾ ਜੀ ਸਨ, ਦਾਦਾ ਗੁਰੂ ਸੀ, ਜੋ ਦੇਖੋ ਕਿੱਡਾ ਵੱਡਾ ਪ੍ਰਤਾਪ ਸੀ ਉਹਨਾਂ ਦਾ.
ਤੁਮਰੇ ਘਰ ਕੋ ਗੁਰਤਾ ਥਾਪੇ.
ਤੇ ਤੁਹਾਡੇ ਘਰ ਵਿਚ ਉਹਨਾਂ ਨੇ ਗੁਰਤਗ ਦੀ ਸਥਾਪਨ ਕੀਤੀ, ਉਹਨਾਂ ਦੇ ਪੰਜ ਸਪੁੱਤਰਾਂ ਦੇ ਵਿਚੋਂ ਉਹਨਾਂ ਨੇ ਚੋਣ ਕੀਤੀ ਆਪਣੇ ਵੱਡੇ ਸਪੁੱਤਰ ਦੇ ਸਪੁੱਤਰ ਦੀ, ਯਾਨੀ ਪੋਤਰੇ ਦੀ ਕੀਤੀ, ਪੁੱਤਰਾਂ ਨੂੰ ਛੱਡ ਕੇ ਗੱਦੀ ਤੁਹਾਡੇ ਘਰ ਵਿਚ ਆਈ. ਇਹ ਮਸੰਦ ਹੁਣ ਖੋਟੀ ਸਲਾਹ ਦਿੰਦਾ, ਉਹਦੇ ਵਿਗੜੇ ਹੋਏ ਮਨ ਨੂੰ ਕੁਝ ਹੋਰ ਵਿਗਾੜਨ ਵਾਸਤੇ ਐਸਾ ਕਹਿੰਦਾ ਹੈ.
ਦੇਸ਼ ਅਨੇਕ ਗਣੇ ਨਹਿ ਜਾਏ.
ਅਨੇਕਾਂ ਦੇਸ਼ ਜਿਹੜੇ ਗੁਰੂ ਨੂੰ ਮੰਨਦੇ ਸੀ ਗਿਣੇ ਨਹੀਂ ਜਾਂਦੇ ਹਨ.
ਓਜਤ ਰਹੇ ਉਪਾਇ ਨ ਲਿਆਏ.
ਉਹ ਸਾਰੇ ਹੀ ਗੁਰੂ ਘਰ ਨੂੰ ਪੂਜਦੇ ਆਏ ਨਾ. ਅਨੰਤ ਪ੍ਰਕਾਰ ਦੇ ਦੇਸ਼ਾਂ ਦੇ ਚੋਂ ਬੜੀਆਂ ਵਸਤੂਆਂ ਆਉਂਦੀਆਂ ਸਨ.
ਕਹਾਂ ਪਇਓ ਇੱਕ ਸਿੱਖ ਪਰਦੇਸੀ.
ਕੀ ਹੋ ਗਿਆ ਜੀ, ਇੱਕ ਪਰਦੇਸੀ ਸਿੱਖ ਨੇ ਆ ਕੇ, ਇਹ ਇਸ਼ਾਰਾ ਹੈ ਮੱਖਣ ਸ਼ਾਲ ਵਾਲੇ ਵੱਲ. ਕੀ ਹੋ ਗਿਆ, ਇੱਕ ਪਰਦੇਸੀ ਆਪਣੇ ਦੇਸ਼ ਦਾ ਨਹੀਂ ਬਗਾਨੇ ਦੇਸ਼ ਦਾ ਦੂਰ ਤੋਂ ਆਇਆ, ਤੇ ਉਦੋਂ ਦੇਸ਼ ਛੋਟੇ ਛੋਟੇ ਹੁੰਦੇ ਸੀ, ਜਿਵੇਂ ਪੰਜਾਬ ਇੱਕ ਦੇਸ਼ ਮੰਨਿਆ ਜਾਂਦਾ ਸੀ, ਪੰਚਾਲ ਦੇਸ਼ ਕਹਿੰਦੇ ਸੀ, ਇਹਦੀਆਂ ਹੱਦਾਂ ਬਹੁਤੀਆਂ ਵੱਡੀਆਂ ਨਹੀਂ ਸੀ ਹੁੰਦੀਆਂ. ਕਹਿਣ ਲੱਗਿਆ ਪ੍ਰਦੇਸ਼ ਤੋਂ ਆਇਆ, ਦੂਰ ਤੋਂ ਆਇਆ ਹੈ ਇੱਕ ਪ੍ਰਦੇਸ਼ੀ ਸਿੱਖ.
ਕਿਆ ਅਯੋਗਤਾ ਮੁੱਢਣ ਜੈਸੇ.
ਹਾਂ, ਇਹ ਮੈਂ ਮੰਨਦਾ ਕਿ ਧੀਰਮਲ ਉਹਨੇ ਕੁਝ ਅਯੋਗ ਗੱਲਾਂ ਕਰ ਦਿੱਤੀ, ਉਹਨੇ ਕੁਝ ਮੂਰਖਾਂ ਵਾਲੀਆਂ ਗੱਲਾਂ ਕਰ ਦਿੱਤੀਆਂ. ਦੇਖੋ ਮੂਰਖ ਆਪ ਹੈ, ਤੇ ਇਹੋ ਜਿਹੇ ਗੁਰੂ ਕੇ ਸਿੱਖ ਨੂੰ ਕਿਉਂ ਗੁਰੂ ਪ੍ਰਗਟ ਕਰ ਦਿੱਤਾ, ਇਸ ਕਰਕੇ ਬੜੀ ਚੁਭਦੀ ਆ ਉਹਨਾਂ ਨੂੰ ਗੱਲ। ਕਹਿੰਦੇ ਉਹਨੇ ਮੂਰਖਾਂ ਵਾਲੀ ਗੱਲ ਕੀਤੀ ਹੈ।
ਆਹੋ ਚਾਚਾ ਤੁਮ ਤੇਗ ਬਹਾਦਰ,
ਫਿਰ ਵੀ ਇੱਕ ਗੱਲ ਤਾਂ ਹੈ ਨਾ, ਐ ਧੀਰ ਮੱਲ, ਗੁਰੂ ਤੇਗ ਬਹਾਦਰ ਤੇਰੇ ਚਾਚਾ ਜੀ ਲੱਗਦੇ ਆ, ਰਿਸ਼ਤਾ ਤਾਂ ਚਾਚੇ ਭਤੀਜੇ ਦਾ ਹੈ ਨਾ ਤੁਹਾਡਾ, ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਿੰਨ ਮਹਿਲ ਸਨ, ਮਾਤਾ ਦਮੋਦਰੀ ਜੀ ਡੱਲੇ ਗ੍ਰਾਮ ਤੋਂ, ਮਾਤਾ ਮਰਵਾਹੀ ਜੀ ਮੰਡਿਆਲੀ ਤੋਂ, ਮਾਤਾ ਨਾਨਕੀ ਜੀ ਬਾਬੇ ਬਕਾਲੇ ਤੋਂ। ਇਹਨਾਂ ਤਿੰਨਾਂ ਦੇ 6 ਬੱਚੇ ਹੋਏ, ਇੱਕ ਬੇਟੀ ਤੇ 5 ਬੇਟੇ। ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਹੋਏ, ਊਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, 5 ਸਾਹਿਬਜ਼ਾਦੇ ਗੁਰੂ ਸਾਹਿਬ ਦੇ, ਇੱਕ ਪੁੱਤਰੀ ਬੀਬੀ ਵੀ ਰੋ ਹੈ। ਬਾਬਾ ਅਟਲ ਰਾਏ ਸਤਿਗੁਰੂ ਦੇ ਵੇਲੇ ਹੀ ਜੋਤੀ ਜੋਤ ਸਮਾ ਗਏ ਸਨ। ਇਹ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਗਊ ਦੇ ਬਦਲੇ ਪ੍ਰਾਣ ਦੇ ਗਏ ਸਨ। ਤਿੰਨ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਸੂਰਜਮਲ, ਅਣੀ ਰਾਏ, ਗੁਰੂ ਤੇਗ ਬਹਾਦਰ। ਉਹਨਾਂ ਵਿੱਚ ਉਮਰ ਦੇ ਵਿੱਚ ਸਾਰਿਆਂ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਸਨ। ਬਾਬਾ ਗੁਰਦਿੱਤਾ ਦੇ ਅੱਗੇ 29 ਦੇ ਕੁੱਖ ਤੋਂ ਨਿਹਾਲ ਕੌਰ ਜੀ, ਮਾਤਾ ਦੇ ਕੁੱਖ ਤੋਂ 2 ਸਾਹਿਬਜ਼ਾਦੇ ਹੋਏ, ਧੀਰ ਮੱਲ ਤੇ ਹਰ ਰਾਏ ਸਾਹਿਬ। ਗੁਰਤਾਗਦੀ ਦੇ ਲਾਇਕ ਆਪਣੇ ਪੋਤਰਿਆਂ ਦੇ ਵਿੱਚੋਂ ਹਰ ਰਾਏ ਸਾਹਿਬ ਜੀ ਨੂੰ 6ਵੇਂ ਪਾਤਸ਼ਾਹ ਨੇ ਗੁਰਤਾਗਦੀ ਦਾ ਮਾਲਕ ਬਣਾ ਦਿੱਤਾ। ਉਹ ਗੱਲ ਹੁਣ ਇਹ ਕਹਿ ਰਹੇ ਆ ਵੀ ਦੇਖੋ, ਤੁਹਾਡੇ ਘਰ ਨੂੰ ਗੁਰਤਾਗਦੀ ਦੇ ਲਾਇਕ ਸਮਝ ਕੇ ਦਿੱਤਾ, ਤੇ ਗੁਰੂ ਤੇਗ ਬਹਾਦਰ ਤੁਹਾਡੇ ਚਾਚਾ ਜੀ ਲੱਗਦੇ ਨੇ, ਤੁਸੀਂ ਉਹਨਾਂ ਦੇ ਭਤੀਜੇ ਹੋ।
ਲੱਖ ਆਪ ਕੇ ਘਰ ਕੋ ਆਦਰ।
ਫਿਰ ਭਾਵੇਂ ਗੁਰੂ ਤੇਗ ਬਹਾਦਰ ਤੁਹਾਡੇ ਚਾਚਾ ਜੀ ਹਨ, ਕਿਉਂਕਿ ਗੁਰਤਾਗਦੀ ਦੇ ਮਾਲਕ ਤੁਸੀਂ ਹੋ ਧੀਰ ਮੱਲ ਜੀ, ਇਸ ਕਰਕੇ ਤੁਹਾਡਾ ਆਦਰ ਕਰ ਰਹੇ ਨੇ। ਉਹ ਕੈਸੀਆਂ ਪੁੱਠੀਆਂ ਤੇ ਉਲਟੀਆਂ ਗੱਲਾਂ ਸਮਝਾਈਆਂ ਜਾ ਰਹੀਆਂ ਹਨ। ਆਦਿ ਕਾਲ ਤੋਂ ਹੀ ਐਸੇ ਮਨੁੱਖ ਰਹੇ ਆ ਜਿਹੜੀਆਂ ਗਲਤ ਗੱਲਾਂ, ਜਿਹੜੀਆਂ ਗਲਤ ਬਿਆਨੀ ਕਰਦੇ ਰਹਿੰਦੇ। ਕਹਿਣ ਲੱਗੇ ਤੁਹਾਡਾ ਸਤਿਕਾਰ ਕੀਤਾ ਹੈ, ਜੋ ਮੱਖਣ ਸ਼ਾਹ ਨੇ ਐਵੇਂ ਗਲਤੀ ਨਾਲ ਜਾਂ ਜਿਵੇਂ ਵੀ ਹੈ ਚੁੱਕ ਲਿਆ ਸਮਾਨ, ਉਹਨਾਂ ਨੇ ਸਾਰਾ ਵਾਪਸ ਕਰਾ ਦਿੱਤਾ। ਇਹ ਤੁਹਾਡਾ ਆਦਰ ਸਤਿਕਾਰ ਕਰਦੇ ਹਨ।
ਤੋਮਤੇ ਓਣ ਆਪ ਕੋ ਜਾਨਾ।
ਇਹ ਮਸੰਦ ਉਹਦੀ ਮਤ ਨੂੰ ਹੋਰ ਬਚਲਾ ਰਿਹਾ ਹੈ। ਕਹਿੰਦੇ ਗੁਰੂ ਤੇਗ ਬਹਾਦਰ ਨੇ ਤੇਰੇ ਮੁਕਾਬਲੇ ਚ ਆਪਣੇ ਆਪ ਨੂੰ ਛੋਟਾ ਗਿਣਿਆ, ਰਿਸ਼ਤਾ ਭਾਵੇਂ ਤੇਰਾ ਵੱਡਾ ਹੀ ਹੈ, ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਨੀਵਾਂ ਸਮਝਿਆ। ਇਹ ਨੀ ਉਹਨਾਂ ਪਤਾ ਮੂਰਖਾਂ ਨੂੰ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਆਂ ਸਭ ਤੇ ਉੱਚਾ। ਇਹ ਸਿਧਾਂਤ ਭੁੱਲ ਗਿਆ ਹੈ।
ਆਖ ਲੇ ਉਪਾਇਨ ਕੋ ਅਰਪਾਨਾ।
ਸਾਰੀਆਂ ਉਪਾਇਨ ਭੇਟਣਾ ਭੇਟਾਂ ਜਿਹੜੀਆਂ ਨੇ ਉਹ ਸਾਰੀਆਂ ਵਾਪਸ ਕਰ ਦਿੱਤੀਆਂ।
ਕਦੋਂ ਤੁਮਾਰੇ ਤੇ ਡਰ ਪਾਵਾ।
ਦੇਖੋ ਜਦੋਂ ਕੋਈ ਝੂਠੀਆਂ ਗੱਲਾਂ ਕਰਨ ਲੱਗੇ, ਉਹ ਫਿਰ ਇਹ ਨੀ ਦੇਖਦਾ ਹੁੰਦਾ ਵੀ ਝੂਠ ਕਿੰਨਾ ਬੋਲਣਾ। ਔਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਗੁਰੂ ਪਿਆਰਿਓ, ਕਿਸੇ ਦੀ ਉਸਤਤ ਕਰਨੀ ਹੋਵੇ ਜਾਂ ਨਿੰਦਾ, ਦੋਨਾਂ ਵਿੱਚੋਂ ਕੁਛ ਵੀ ਕਰਨਾ ਹੋਵੇ, ਲੋਕਾਂ ਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ। ਤੇ ਕੁਝ ਪੱਖ ਐਸੇ ਹਨ, ਝੂਠ ਬੋਲ ਕੇ ਵੀ ਉਸਤਤ ਕਰੋ ਤਾਂ ਵੀ ਉਸਤਤ ਵਾਲੇ ਦੀ ਮਹਾਨਤਾ ਤੁਹਾਡੇ ਸ਼ਬਦਾਂ ਵਿੱਚ ਨਹੀਂ ਆਏਗੀ। ਹੁਣ ਪਰਮਾਤਮਾ ਦੀ ਜਿਹੜੇ ਸ਼ਬਦਾਂ ਚ ਮਰਜ਼ੀ ਉਸਤਤ ਕਰੀ ਜਾਓ, ਉਹ ਝੂਠ ਹੀ ਨਹੀਂ ਹੈ, ਉਹ ਸੱਚੀ ਉਸਤਤ ਹੈ। ਗੁਰੂ ਦੀ ਉਸਤਤ ਕਰੋ, ਸੱਚੀ ਉਸਤਤ ਹੈ। ਪਰ ਜਿਸ ਵੇਲੇ ਕਿਸੇ ਮਨੁੱਖ ਦੀ ਉਸਤਤ ਕਰੋਗੇ, ਉਹਦੇ ਝੂਠ ਬੋਲਣਾ ਪਏਗਾ। ਕਿਸੇ ਮਨੁੱਖ ਦੀ ਨਿੰਦਾ ਕਰੋਗੇ ਜਾਂ ਗੁਰੂ ਦੀ ਉਹਦੇ ਚ ਵੀ ਝੂਠ ਬੋਲਣਾ ਪਊਗਾ। ਤੇ ਹੁਣ ਝੂਠ ਬੋਲ ਰਿਹਾ ਮਸੰਦ ਧੀਰਮਲ ਨੂੰ, ਕਹਿੰਦਾ ਮੈਨੂੰ ਤਾਂ ਇਉਂ ਲੱਗਦਾ ਇਹ ਜਿਹੜਾ ਸਮਾਨ ਮੋੜਿਆ ਇਹਦੇ ਵਿੱਚ ਜਾਂ ਤਾਂ ਇਹ ਗੱਲ ਹੈ ਵੀ ਤੂੰ ਗੁਰਤਾ ਗੱਦੀ ਦਾ ਮਾਲਕ ਹੈ, ਉਹ ਆਪਣੇ ਆਪ ਨੂੰ ਛੋਟਾ ਮੰਨਦੇ ਨੇ, ਇਹਨਾਂ ਚੀਜ਼ਾਂ ਦੇ ਆਪਣੇ ਆਪ ਨੂੰ ਯੋਗ ਨਹੀਂ ਸਮਝਿਆ, ਵਾਪਸ ਕਰ ਦਿੱਤੀਆਂ, ਵੀ ਇਹ ਤਾਂ ਗੁਰੂ ਘਰੇ ਚੰਗੀਆਂ ਲੱਗਦੀਆਂ ਚੀਜ਼ਾਂ। ਇੱਕ ਤਾਂ ਇਹ ਅਰਥ ਕੱਢਿਆ। ਕਈ ਵਾਰ ਸੰਸਾਰ ਦੇ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝ ਬੈਠਦੇ ਨੇ, ਇਹੀ ਉਹਨਾਂ ਦੀ ਗਲਤੀ ਹੁੰਦੀ ਹੈ ਵੱਡੀ। ਨਿਮਰਤਾ ਕਮਜ਼ੋਰੀ ਨਹੀਂ ਹੁੰਦੀ। ਦੁਆਪਰ ਦੇ ਦੁਖਾਂਤ ਵਰਤਣ ਤੋਂ ਪਹਿਲਾਂ, 18 ਖੂਣੀਆਂ ਨਾਸ਼ ਹੋਣ ਤੋਂ ਪਹਿਲਾਂ ਅੱਤ ਦਰਜੀ ਦੀ ਨਿਮਰਤਾ ਪਾਂਡਵਾਂ ਨੇ ਦਿਖਾਈ। ਭਗਵਾਨ ਕ੍ਰਿਸ਼ਨ ਜੀ ਇਸ ਜੰਗ ਨੂੰ ਮੇਟਣਾ ਚਾਹੁੰਦੇ ਸੀ, ਪਰ ਕੈਰਵਾਨੀ ਦੇ ਅਰਥ ਸਾਰੇ ਉਲਟ ਕੱਢੇ ਵੀ ਇਹ ਡਰ ਗਏ ਸਾਡੇ ਕੋਲ ਜੰਗ ਹੋਇਆ। ਇਸੇ ਤਰ੍ਹਾਂ ਦੀ ਵਾਰਤਾ ਤ੍ਰੇਤੇ ਵਿੱਚ ਹੋਈ। ਰਾਵਣ ਦੇ ਕੋਲ ਸ਼ਾਂਤੀ ਦੂਤ ਜਾਂਦੇ ਰਹੇ, ਅੰਗਦ ਗਿਆ, ਹਨੂਮਾਨ ਗਿਆ, ਪਰ ਉਹਨਾਂ ਸਾਰਿਆਂ ਦਾ ਅਰਥ ਕੀ ਕੱਢਿਆ ਉਸਨੇ ਕਿ ਰਾਮ ਜੀ ਮੇਰੇ ਕੋਲੋਂ ਡਰ ਗਏ। ਮੂਰਖ ਬੰਦੇ ਐਸੇ ਹੀ ਕੱਢਿਆ ਕਰਦੇ। ਉਹ ਨਿਮਰਤਾ ਨੂੰ, ਵਾਜਬ ਗੱਲ ਨੂੰ ਕਮਜ਼ੋਰੀ ਸਮਝ ਬੈਠਦੇ, ਇਹ ਉਹਨਾਂ ਦੀ ਮੂਰਖਤਾ ਹੈ। 22 ਧਾਰ ਦੇ ਰਾਜਿਆਂ ਦਾ ਵੀ ਇਹੀ ਦੁਖਾਂਤ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਮਰਤਾ ਦੇ ਉਲਟੇ ਪੁਲਟੇ ਅਰਥ ਕੱਢੇ ਗਏ। ਭੀਮ ਚੰਦ ਹੋਣਾ ਤੇ ਨਿਮਰਤਾ ਵਾਲੇ ਪਾਸੇ ਪਰਮੇਸ਼ਰ ਹੈ, ਜਹੇ ਖਿਮਾ ਤਹ ਆਪ, ਜਿੱਥੇ ਖਿਮਾ ਉਹਦੇ ਪਾਸੇ ਪਰਮਾਤਮਾ ਖੜਾ ਹੁੰਦਾ। ਪਰਮਾਤਮਾ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਮਨੁੱਖ ਨੂੰ ਦੇਖਦੇ ਐਸੀ ਘਟਨਾ ਕੋਈ ਵਾਪਰਨ ਵਾਲੀ ਹੋਵੇ, ਕੋਈ ਦੁਸ਼ਮਣ ਦੁਸ਼ਮਣੀ ਕਰਦਾ, ਪਹਿਲਾਂ ਨਿਮਰਤਾ ਦਿਖਾਉਣ ਦੇ ਨਾਲ ਪਰਮਾਤਮਾ ਨੂੰ ਆਪਣੇ ਪੱਖ ਵਿੱਚ ਕਰਨਾ ਹੁੰਦਾ। ਨੀਵੇਂ ਹੋ ਜਾਓ ਪਹਿਲਾਂ, ਫਿਰ ਪਰਮਾਤਮਾ ਦੀ ਸ਼ਕਤੀ ਤੁਹਾਡੇ ਵੱਲ ਹੋ ਜਾਊ। ਤੇ ਹੁਣ ਦੂਸਰਾ ਅਰਥ ਕਹਿੰਦਾ ਇਹਦਾ ਇਹ ਹੋ ਸਕਦਾ ਹੈ ਵੀ ਗੁਰੂ ਤੇਗ ਬਹਾਦਰ ਤਾਂ ਡਰ ਗਿਆ ਤੁਹਾਡੇ ਕੋਲ। ਆ ਜਿਹੜੀ ਸਿਰੇ ਦੀ ਗੱਲ ਕਹਿ ਦਿੱਤੀ, ਹੁਣ ਤਾਂ ਗੁਰੂ ਤੇਗ ਬਹਾਦਰ ਤੇਰੇ ਕੋਲੋਂ ਭੈ ਕਰਦਾ। ਕਿਉਂ ਭੈ ਕਰਦਾ? ਅੱਗੇ ਉਹਦੀ ਵਿਆਖਿਆ ਕਰੂਗਾ।
ਬਾਤ ਭਵਿੱਖਿਅਤ ਮਹਿ ਚਿਤਲਾਵਾ।
ਮੈਨੂੰ ਲੱਗਦਾ ਵੀ ਗੁਰੂ ਤੇਗ ਬਹਾਦਰ ਬੜਾ ਦੂਰ ਅੰਦੇਸ਼ੀ ਵਾਲੇ ਨੇ, ਇਹਨਾਂ ਨੇ ਸੋਚ ਲਈ ਇਹ ਬਾਤ, ਭਵਿੱਖ ਦੀ ਗੱਲ, ਆਉਣ ਵਾਲੇ ਸਮੇਂ ਦੀ ਗੱਲ ਸੋਚ ਲਈ। ਇਹ ਜਿਹੜਾ ਮੱਖਣ ਸ਼ਾਹ ਹੈ, ਕਿਹੜਾ ਹਰ ਵਕਤ ਹੀ ਮੇਰੇ ਕੋਲ ਬੈਠਾ ਰਹਿਣਾ? ਆਖਿਰ ਇਹਨੇ ਚਲੇ ਜਾਣਾ, 500 ਜਵਾਨ ਇਹਦੇ ਨਾਲ ਹੈ, ਮੈਂ ਇਕੱਲਾ ਰਹਿ ਜਾਊਂਗਾ। ਇਹ ਮਸੰਦ ਆਪਣੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਝੂਠ ਬੋਲ ਕੇ ਧੀਰਮਲ ਨੂੰ ਹਵਾ ਦੇ ਰਿਹਾ ਹੈ।
ਪਰਦੇਸੀ ਮੱਖਣ ਚਲ ਜਾਏ।
ਇਹ ਪਰਦੇਸੀ ਜਦੋਂ ਮੱਖਣ ਸ਼ਾਹ ਚਲਾ ਜਾਏਗਾ,
ਕਿ ਅਜਿਤ ਬਾਸ ਰਿਹਾ ਬਸਾਏ,
ਇਹ ਤਾਂ ਥੋੜਾ ਸਮਾਂ ਇੱਥੇ ਰਹੇਗਾ, ਚਲਾ ਜਾਊ, ਤੇ ਮੈਂ ਇੱਥੇ ਹਾਂ। ਫਿਰ
ਉਨਹੇ ਇਕਾਕੀ ਮੈਂ ਰਹਿ ਜਾਵਾਂ।
ਗੁਰੂ ਤੇਗ ਬਹਾਦਰ ਨੇ ਸੋਚਿਆ ਕਿ ਮੈਂ ਇਕੱਲਾ ਰਹਿ ਜਾਊਂਗਾ ਮੱਖਣ ਸ਼ਾਹ ਲਵਾਣੇ ਦੇ ਜਾਣ ਤੋਂ ਬਾਅਦ। ਇਸ ਕਰਕੇ ਇਹਨਾਂ ਨੇ ਡਰਦਿਆਂ ਮਾਰੇ ਹੀ ਸਮਾਨ ਮੋੜ ਦਿੱਤਾ, ਤੇ ਇਹਨਾਂ ਨੇ ਭੈ ਕੀਤਾ ਹੈ ਤੇ ਤੋਂ।
ਦਾਦਾ ਸਹਾਇਤ ਕਿਸ ਕੀ ਪਾਵਾਂ।
ਇਹ ਗੁਰੂ ਤੇਗ ਬਹਾਦਰ ਸੋਚਦੇ ਆ ਵੀ ਫਿਰ ਮੈਂ ਕਿਤੋਂ ਸਹਾਇਤਾ ਪਾਊਂਗਾ। ਇਹ ਮਸੰਦ ਕਹਿੰਦਾ ਉਹਨੂੰ ਧੀਰਮਲ ਨੂੰ, ਇਹ ਗੱਲਾਂ ਸੋਚ ਕੇ ਸਮਾਨ ਮੋੜਿਆ ਹੈ।
ਪਰਾਸ ਭਵਿੱਖਿਅਤ ਕੇਰ ਵਿਚਾਰਾ,
ਇਹਨਾਂ ਨੇ ਭਵਿੱਖ ਦੀ ਬਾਤ ਨੂੰ ਵਿਚਾਰ ਲਿਆ ਹੈ।
ਦੀਨਸ ਵਸਤੂ ਅਰ ਧਨ ਸਾਰਾ,
ਤਾਂ ਇਹਨਾਂ ਨੇ ਵਸਤੂਆਂ ਮੋੜ ਦਿੱਤੀਆਂ, ਤੇ ਬਾਕੀ ਕੁਝ ਆਪਣਾ ਧਨ ਵੀ ਇਹਨਾਂ ਨੇ ਤਾਂ ਦੇ ਦਿੱਤਾ ਹੈ।
ਹਰ ਕੋ ਕਰ ਉਤਸਾਹ ਬਡੇਰਾ,
ਤੇ ਇਸ ਪ੍ਰਕਾਰ ਦੇ ਬਹੁਤ ਸਾਰੇ ਕਹਿੰਦੇ ਤੁਹਾਨੂੰ ਚਾਹੀਦਾ ਤਾਂ ਖੁਸ਼ ਹੋਣਾ, ਤੁਸੀਂ ਕਰ ਦਿਓ ਚਿੰਤਾ, ਤੁਸੀਂ ਤਾਂ ਖੁਸ਼ ਹੋਵੋ ਧੀਰਮਲ ਜੀ।
ਚਿੰਤ ਕਰਨ ਕੀ ਮੈਂ ਇਹ ਬੇਰਾ,
ਆਹ ਵੇਲਾ ਤਾਂ ਖੁਸ਼ੀ ਮਨਾਉਣ ਦਾ, ਤੁਸੀਂ ਚਿੰਤਾ ਕਰ ਰਹੇ ਹੋ, ਚਿੰਤਾ ਕਰਨ ਦੀ ਲੋੜ ਨਹੀਂ ਹੈ।
ਮਿਲੇ ਤੋਏ ਸਭ ਬਿਦ ਵਡਿਆਈ,
ਤੁਹਾਨੂੰ ਹਰ ਪ੍ਰਕਾਰ ਕਰਕੇ ਵਡਿਆਈ ਮਿਲ ਚੁੱਕੀ ਹੈ।
ਬ੍ਰਧ ਸਮ੍ਰਿਧ ਸਹਿਣ ਸਮਧਾਈ,
ਤੇ ਕਹਿਣ ਲੱਗੇ ਸਾਰੀਆਂ ਵਡਿਆਈਆਂ ਤੁਹਾਨੂੰ ਮਿਲ ਗਈਆਂ, ਤੇ ਬ੍ਰਧ ਹੈ ਸਮ੍ਰਿਧ, ਤੁਹਾਡੇ ਕੋਲ ਸਾਰੀ ਸਮੱਗਰੀ ਭੇਟਾਵਾਂ ਇਹਦੀ ਵਿਰਧੀ ਹੋ ਰਹੀ ਹੈ, ਵਾਧਾ ਹੋ ਰਿਹਾ ਇਹਦੇ ਚ ਪਦਾਰਥਾਂ ਵਿਚ।
ਵਸਤ ਸੰਭਾਰੋ ਦਰਬ ਸਮੇਤਾ,
ਹੁਣ ਤੁਹਾਨੂੰ ਚਾਹੀਦਾ ਤੁਸੀਂ ਪੈਸਿਆਂ ਦੇ ਸਮੇਤ ਇਹ ਵਸਤੂਆਂ ਨੂੰ ਸੰਭਾਲੋ, ਚਿੰਤਾ ਕਰਨ ਦੀ ਲੋੜ ਨਹੀਂ ਹੈ।
ਗੁਰ ਤਾਂ ਥਿਰ ਤਾਂ ਤੁਹੇ ਨਕੇਤਾ,
ਗੁਰਤਖ ਦੀ ਤੁਹਾਡੇ ਘਰ ਵਿਚ ਹੀ ਟਿਕੀ ਰਹਿਣੀ ਹੈ।
ਭਾਰ ਧੀਰਜ ਅਸ ਬਾਤਣ ਮਾਹੇ,
ਇਹੋ ਜਿਹੀਆਂ ਬਾਤਾਂ ਦੇ ਵਿਚ ਤੁਹਾਨੂੰ ਧੀਰਜ ਕਰਨਾ ਚਾਹੀਦਾ, ਚਿੰਤਾ ਨਹੀਂ ਕਰਨੀ ਚਾਹੀਦੀ। ਇਹ ਮਸੰਦ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਹਿ ਕੇ ਝੂਠਾ ਧੀਰਜ ਦਿਲਾਸਾ ਦਿੱਤਾ ਹੈ।
ਹੋਹੇ ਦੀਨੋ ਚਿੱਤੇ ਤੁਜਨਾ ਹੈ,
ਇਹ ਤੁਹਾਡੇ ਵਿਚ ਜਿਹੜੀ ਐਵੇਂ ਦੀਨਤਾ ਹੀ ਹੋਏ ਦਿਨ ਇਹ ਯੋਗ ਨਹੀਂ ਹੈ ਬਾਤ, ਇਹ ਤੁਹਾਨੂੰ ਐਸਾ ਨਹੀਂ ਚਾਹੀਦਾ।
ਜੇ ਉਤਸਾਹ ਗੇ ਰਹਿਮ ਦੇਵਾ,
ਜੇ ਤੁਸੀਂ ਐਕਣ ਆਪਣਾ ਦਿਲ ਸਿੱਟੋਗੇ, ਤੁਸੀਂ ਐਵੇਂ ਨਿਮੋ ਚੁਣੇ ਹੋ ਕੇ ਬੈਠੋਗੇ, ਇਹਦਾ ਅਸਰ ਤੁਹਾਡੇ ਸੇਵਕਾਂ ਦੇ ਬਹੁਤ ਜਾਏਗਾ।
ਕੋਈ ਨਾ ਆਏ ਤੋਹੀ ਪੱਗ ਨੀਵੈ,
ਇਹ ਯਾਦ ਰੱਖੋ ਤੁਹਾਨੂੰ ਕਿਸੇ ਨੇ ਨੀ ਫਿਰ ਮੱਥਾ ਟੇਕਣਾ। ਜੇ ਮੱਥੇ ਟਿਕਾਉਂਦੇ ਦੇਖੋ, ਜਿਹੜਾ ਸਿਆਣਾ ਦੁਕਾਨਦਾਰ ਹੁੰਦਾ ਹੈ ਉਹਨੂੰ ਫਿਕਰ ਹੁੰਦਾ ਮੇਰਾ ਗਾਹਕ ਨਾ ਟੁੱਟ ਜਾ। ਇਹ ਜਿਹੜੇ ਦੇਹਧਾਰੀ ਪਖੰਡੀ ਹੈ ਇਹਨਾਂ ਨੂੰ ਵੀ ਬੜਾ ਫਿਕਰ ਹੁੰਦਾ ਹੈ, ਇਸ ਕਰਕੇ ਬਹੁਤ ਸਾਰੇ ਪਖੰਡ ਕਰਨੇ ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਇਹ ਕਹਿੰਦੇ ਵੀ ਤੁਸੀਂ ਹੁਣ ਹੌਂਸਲਾ ਰੱਖੋ ਤਾਂ ਕਿ ਤੁਹਾਡੇ ਗਾਹਕ ਟੁੱਟ ਕੇ ਕਿਤੇ ਗੁਰੂ ਤੇਗ ਬਹਾਦਰ ਵਾਲੇ ਪਾਸੇ ਨਾ ਚਲੇ ਜਾਣ। ਤੂੰ ਜਰਾ ਤਕੜਾ ਹੋ, ਗੁਰੂ ਬਣ ਕੇ ਬੈਠ ਜਿਵੇਂ ਬੈਠਦਾ ਸੀ ਅੱਗੇ।
ਸਾਕਲ ਪਦਾਰਥ ਆਪ ਘਰ ਆਏ,
ਸਾਰੇ ਪਦਾਰਥ ਚੱਲ ਕੇ ਘਰ ਚਲੇ ਆਏ ਧੀਰ ਮਾਲੇ, ਤਾਂ ਪ੍ਰਤੱਖ ਤੇਰੀ ਸ਼ਕਤੀ ਵਰਤ ਗਈ। ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨੂੰ ਵੀ ਆਪਣੀ ਸ਼ਕਤੀ ਮੰਨਦੇ ਆ। ਇਹ ਚੱਲ ਕੇ ਪਦਾਰਥ ਆ ਗਏ, ਬੜੀ ਸ਼ੁਭ ਗਾਤ ਹੈ।
ਦੇਹੋ ਲਿਹੋ ਮਨ ਮੋਦ ਬਢਾਏ,
ਪਦਾਰਥਾਂ ਨੂੰ ਲਿਹੋ ਤੇ ਪਦਾਰਥਾਂ ਨੂੰ ਅੱਗੇ ਆਪਣੇ ਸੇਵਕਾਂ ਚ ਦੇਹੋ। ਮਤਲਬ ਉਹਨੇ ਆਪਣੀ ਗੱਲ ਵੀ ਰੱਖਣੀ ਆ ਵੀ ਕੱਲਾ ਹੀ ਨਾ ਰੱਖ ਜੀ ਹੁਣ ਤੂੰ ਸਾਰਾ ਸਮਾਨ, ਅਸੀਂ ਵੀ ਤੇਰੇ ਨਾਲ ਬੈਠੇ ਆ ਨਾ ਇਹਦੇ ਹਿੱਸੇਦਾਰ, ਇਹ ਲਓ ਵੀ ਤੇ ਹੁਣ ਸਾਨੂੰ ਦਿਓ ਵੀ, ਇਹਦੇ ਵਿੱਚੋਂ ਹਿੱਸਾ ਵੀ ਦਿਓ। ਇਸ ਵਾਸਤੇ ਇਹ ਜਿਹੜੇ ਪਖੰਡ ਕਰਨ ਵਾਲਿਆਂ ਦੇ ਏਜੰਟ ਰੱਖੇ ਹੁੰਦੇ ਨੇ, ਇਹਨਾਂ ਦਾ ਹਿੱਸਾ ਹੁੰਦਾ ਨਾਲ ਕੁਛ ਨਾ ਕੁਛ, ਐਂ ਕਿਤੇ ਸਿਰ ਫਿਰਿਆ ਹੋਇਆ ਕਿਸੇ ਦਾ। ਉਹ ਇਸ ਕਰਕੇ ਫਿਰ ਬੜੀਆਂ ਬੜੀਆਂ ਗੱਲਾਂ ਕਰਨਗੇ ਜੀ, ਇਹਦੀ ਆਹ ਕਰਾਮਾਤ ਹੈ, ਇਹਦਾ ਬਹੁਤ ਕੁਛ ਅਨਾਉਣੀਆਂ ਗੱਲਾਂ ਕਰਦੇ। ਤੇ ਦੇਹੋ ਲਿਹੋ ਤੇ ਪ੍ਰਸੰਨਤਾ ਨੂੰ ਪ੍ਰਾਪਤ ਹੋ ਕਰਕੇ।
ਓਹਰਾ ਸੁਨ ਮਸੰਦ ਕੇ ਬਾਗ ਗੋ ਧੀਰ ਮਲ ਲਗ ਧੀਰ।
ਹਾਂਜੀ, ਕਹਿੰਦੇ ਧੀਰ ਮਲ ਨੂੰ ਮਸੰਦ ਦੀਆਂ ਗੱਲਾਂ ਸੁਣ ਕੇ ਕੁਝ ਧੀਰਜ ਜੀ ਆ ਗਏ, ਕੁਝ ਹੌਂਸਲਾ ਹੋਇਆ, ਜਿਹੜਾ ਟੁੱਟਿਆ ਹੋਇਆ ਦਿਲ ਸੀ ਕੁਝ ਉਸ ਨੂੰ ਸਾਹਸ ਹੋਇਆ, ਮਨੋਬਲ ਡਿੱਗਿਆ ਸੀ ਵਧਾ ਦਿੱਤਾ ਇਸਨੇ, ਤੇ ਇਸ ਪ੍ਰਕਾਰ ਕਹਿੰਦੇ ਥੋੜੀ ਜੀ ਧੀਰਜ ਆ ਗਈ ਹੈ।
ਓਸ਼ਕ ਦੀਨ ਮਨ ਹੋਏ ਕਹਿ ਕਹੇ ਉਪਾਏ ਪਰ ਪੀਰ,
ਤੇ ਫੇਰ ਵੀ ਕੁਝ ਦੀਨ ਮਨ ਹੋਏ ਕਹਿ ਕਹਿਓ ਪਾਏ ਪਰ ਪੀਰ। ਬਹੁਤ ਸਾਰੀ ਪੀੜਾ ਹਿਰਦੇ ਚ ਲੈ ਕੇ ਕੁਛ ਗੱਲਾਂ ਫੇਰ ਵੀ ਇਹਨੇ ਕਰੀਆਂ ਹਨ।
ਜੋ ਬਈ ਭੋ ਮਸੰਦ ਤੇ ਭਣਿਓ ਬਣਾਏ,
ਹੇ ਮਸੰਦ ਤੂੰ ਜਿਹੜੀਆਂ ਗੱਲਾਂ ਮੈਨੂੰ ਕਹੀਆਂ ਨੇ ਇਹ ਬੜੀਆਂ ਬਣਾ ਕੇ ਜੋ ਤੈ ਦੱਸੀਆਂ ਹਨ,
ਜੇ ਉਹ ਚਾਹੇ ਤੂੰ ਮੋਹੇ ਮਰਵਾਏ।
ਤੂੰ ਮੈਨੂੰ ਐ ਦੱਸ ਵੀ ਡੀਂਗਾਂ ਦਾ ਮਰੀ ਜਾਂਦਾ, ਤੂੰ ਵੀ ਇੱਥੇ ਸੀ ਜਦੋਂ ਡਾਂਗ ਫਿਰੀ ਆਪਣੇ ਤੇ, ਤੂੰ ਇੱਥੇ ਨੀ ਸੀ ਭਲਾ, ਛਿੱਤਰ ਪਰੇਟ ਸਾਰਿਆਂ ਦੀ ਹੋ ਗਈ ਹੈ, ਤੂੰ ਐਵੇਂ ਹੁਣ ਡੀਂਗਾ ਮਾਰੀ ਜਾਣਾ, ਕਿਹੜਾ ਗੁਰੂ ਬਣਾ ਰਹਿ ਗਿਆ ਸੀ ਆਪਣੇ ਭੱਜਿਆਂ ਨੂੰ ਦਾਅ ਨਹੀਂ ਲੱਭਿਆ ਆਪਾਂ ਨੂੰ, ਤੇ ਤੂੰ ਕੁਛ ਗੱਲ ਬਾਜਬ ਕਰ ਵੀ ਜੇ ਠੀਕ ਹੈ ਸਮਾਨ ਮੁੜਿਆ ਆਇਆ ਆਪਣੀ ਥਾਂ, ਤੂੰ ਗੱਲ ਤਾਂ ਕੋਈ ਠੀਕ ਕਰ। ਤੂੰ ਹੌਂਸਲੇ ਵਧਾਉਣ ਦੀਆਂ ਗੱਲਾਂ ਕੋਈ ਲਿਮਿਟ ਹੁੰਦੀ ਹੈ, ਤੂੰ ਤਾਂ ਸਾਰੇ ਹੱਦ ਬੰਨੇ ਟੱਪੀ ਜਾਂਦਾ। ਇਸ ਕਰਕੇ ਇਹ ਗੱਲਾਂ ਮੇਰਾ ਦਿਲ ਨੀ ਅਜੇ ਵੀ ਮੰਨ ਰਿਹਾ, ਧੀਰ ਵੱਲ ਨੇ ਜਵਾਬ ਦੇ ਦਿੱਤਾ। ਇਹ ਕਹਿਣ ਲੱਗਾ ਦੇਖੋ ਬਾਤ ਇਹ ਹੈ, ਜੇ ਉਹ ਚਾਹਤ ਮੋਹੇ ਮਰਵਾਵ ਹੈ, ਜੇ ਗੁਰੂ ਤੇਗ ਬਹਾਦਰ ਮੈਨੂੰ ਮਰਵਾਉਣਾ ਚਾਹੁੰਦਾ ਤਾਂ ਧੀਰ ਮੱਲ ਕਹਿਣ ਲੱਗਾ ਗੁਰੂ ਤੇਗ ਬਹਾਦਰ ਦੇ ਕੋਲ ਅੱਜ 500 ਸੂਰਮਿਆਂ ਦੀ ਫੌਜ ਮੱਖਣ ਸ਼ਾਹ ਲਵਾਣੇ ਦੇ ਹੁਕਮ ਵਿੱਚ, ਤਾਂ ਆਪਾਂ ਤਾਂ ਥੋੜੇ ਸਮੇਂ ਦੀ ਪ੍ਰਾਹੁਣੀ ਸੀ, ਇੱਥੇ ਸਾਰਿਆਂ ਨੂੰ ਮਾਰ ਦਿੰਦਾ ਨਹੀਂ, ਇਹ ਭੁੱਲ ਜਾ ਇਹ ਗੱਲ, ਗੁਰੂ ਤੇਗ ਬਹਾਦਰ ਦੀ ਮਹਾਨਤਾ ਹੈ।
ਜਿਸ ਕੇ ਪਾਸ ਪੰਜ ਸੈ ਨਰ ਹੈ,
ਜਿਹਦੇ ਕੋਲ 500 ਜਵਾਨ ਲੜਾਕੇ ਹਨ ਇਸ ਵੇਲੇ।
ਆਸ ਮੱਖਣ ਅਬਰ ਹੈ ਅਨਸਰ ਹੈ,
ਉਹ ਮੱਖਣ ਸ਼ਾਹ ਨੂੰ ਗੁਰੂ ਦਿਨ ਨੂੰ ਰਾਤ ਕਹਿ ਦੇਵੇ, ਰਾਤ ਕਹੂਗਾ ਏਡਾ ਆਗਿਆਕਾਰ ਹੈ ਤੁਹਾਡੇ ਵਰਗਾ ਨੀ, ਵੀ ਮਾਇਆ ਦੇ ਲਾਲਚ ਵਾਸਤੇ ਤੁਸੀਂ ਤਾਂ ਮੇਰੇ ਕੋਲੋਂ ਹਿੱਸਾ ਮੰਗਦੇ ਹੋ, ਵੀ ਦੇਹੋ ਲੇਹੋ ਸਾਨੂੰ ਦਿਓ ਹਿੱਸਾ। ਜਿਹੜਾ ਗੁਰੂ ਤੇਗ ਬਹਾਦਰ ਦਾ ਸੇਵਕ ਉਹ ਕੋਲੋਂ ਲੈ ਕੇ ਆਇਆ, ਵੀ ਐਵੇਂ ਗੱਲਾਂ ਬਣਾਈਆਂ ਨੇ, ਤੁਸੀਂ ਮੁਕਾਬਲੇ ਚ ਹੈ ਮੱਖਣ ਸ਼ਾਹ ਦੇ। 500 ਜਵਾਨ ਜਿੱਧਰ ਨੂੰ ਇਸ਼ਾਰਾ ਕਰੇ ਉਧਰ ਨੂੰ ਜਾਣ ਵਾਲੇ ਨੇ। ਇਸ ਕਰਕੇ ਜੇ ਗੁਰੂ ਮਰਵਾਉਣਾ ਚਾਹੁੰਦਾ ਤਾਂ ਫਿਰ ਆਪਣੇ ਚੋਂ ਪਚ ਕੋਈ ਨੀ ਸੀ ਸਕਦਾ, ਮੈਨੂੰ ਵੀ ਮਰਵਾ ਸਕਦੇ ਸਨ।
ਤੇਸਰ ਜਾਏ ਕੋ ਪਾਏ ਕਰੰਤਾ,
ਤੇ ਉਹ ਗੁਰੂ ਦੀ ਰਜਾ ਵਿਚ ਰਹਿੰਦਾ ਜਿਹੜਾ ਮੱਖਣ ਸ਼ਾਹ ਹੈ।
ਜਾਂ ਤੇ ਬਚਿਓ ਮੋਹੇ ਨਹਿ ਹੰਤਾ,
ਤਾਂ ਤੇ ਇਸ ਕਰਕੇ, ਤਾਂ ਤੇ ਬਚਿਓ ਮੋਹੇ ਨਹਿ ਹੰਤਾ, ਮੈਂ ਤਾਂ ਬਚਿਆ ਗੁਰੂ ਤੇਗ ਬਹਾਦਰ ਦੀ ਕਿਰਪਾ ਦਾ ਪਾਤਰ ਹੀ ਆ, ਨਹੀਂ ਤਾਂ ਮੈਨੂੰ ਹੱਥਿਓ ਨਾਸ ਕਰ ਦਿੰਦਾ, ਮੈਨੂੰ ਮਾਰ ਦਿੰਦਾ। ਉਹ ਅਸਲ ਦੇ ਵਿਚ ਗੁਰੂ ਸਾਹਿਬ ਦੇ ਆਸੇ ਨੂੰ ਜਾਣਦਾ ਸੀ ਮੱਖਣ ਸ਼ਾਹ। ਇਹਨੇ ਇੱਕ ਬੜੀ ਨੀਤੀ ਖੇਡੀ, ਇਹਨੇ ਜਾਨੋਂ ਕੋਈ ਨੀ ਮਾਰਿਆ ਪਰ ਜਿਉਂਦਿਆਂ ਦੀ ਜਾਨ ਵਿਚ ਛੱਡੀ ਨੀ, ਇਹਨੇ ਘੜੀਸ ਪਾੜ ਜਿਆਦੇ ਕੀਤੀ ਤੇ ਮਾਰਿਆ ਕੋਈ ਨੀ ਜਿਆਦੇ। ਉਹਨਾਂ ਨੂੰ ਉਹਨਾਂ ਦੇ ਉੱਤੇ ਰੋਹ ਇੰਨਾ ਪਾ ਦਿੱਤਾ ਵੀ ਜਿਉਂਦੇ ਮਰਿਆਂ ਦੇ ਤੁਲ ਕਰ ਦਿੱਤੇ। ਇਸ ਕਰਕੇ ਹੁਣ ਇਹ ਤਾਂ ਆਪਣੇ ਸਵਾਰਥ ਵਾਸਤੇ ਆ ਜਿਹੜਾ ਝੂਠ ਬੋਲ ਰਿਹਾ ਸੀ ਮਸੰਦ, ਉਹ ਕਹਿੰਦੇ ਇਸ ਕਰਕੇ ਮੈਂ ਜੇ ਬਚਿਆ ਤਾਂ ਗੁਰੂ ਤੇਗ ਬਹਾਦਰ ਦੀ ਕਿਰਪਾ ਦੇ ਨਾਲ ਹੀ ਬਚਿਆ ਹਾਂ।
ਪੂਰਬ ਵੀ ਸ਼ਾਂਤੀ ਚਿੱਤ ਸੋਏ,
ਕਹਿੰਦਾ ਵੀ ਐਂ ਦੱਸ ਮਸੰਦ ਵੀ ਕਿਆ ਮੇਰੇ ਚਾਚਾ ਜੀ ਦਾ ਸੁਭਾਅ ਇਹ ਪਹਿਲਾਂ ਤੋਂ ਨੀ ਹੈਗਾ, ਇਹ ਤਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਸ਼ਾਂਤ ਸੁਭਾਅ ਨਾ, ਕਦੇ ਕਿਸੇ ਦਾ ਵਿਗਾੜਿਆ ਹੀ ਨੀ ਜ਼ਿੰਦਗੀ ਚ ਕੁਛ, ਇਹ ਪਹਿਲਾਂ ਤੋਂ ਐਸਾ ਸੁਭਾਅ ਹੈ।
ਕਾਬੋ ਕੋ ਕਰਮ ਕੀਨ ਨਹਿ ਕੋਏ,
ਕਹਿੰਦਾ ਜਿਹੜਾ ਕੁਕਰਮ ਮੇਰੇ ਕੋਲੋਂ ਹੋ ਗਿਆ, ਮੇਰੇ ਮਨ ਤੇ ਇਹਦਾ ਬੋਝ ਹੈ, ਮੈਂ ਮਾੜਾ ਕੰਮ ਕੀਤਾ, ਔਰ ਇਹ ਵੀ ਯਾਦ ਰੱਖੀ ਤੇਰੇ ਕਹਿਣ ਤੇ ਕੀਤਾ, ਤੂੰ ਹੀ ਮੈਨੂੰ ਸਲਾਹ ਦਿੱਤੀ, ਇਹ ਮਾੜੀ ਸਲਾਹ ਦੇਣ ਵਾਲਾ ਵੀ ਤੂੰ ਹੀ ਹੈ, ਇਹ ਤੇਰੇ ਵਰਗਿਆਂ ਦੀ ਮਿਹਰਬਾਨੀ ਹੈ।
ਆਪ ਵੀ ਕਾਰਨ ਹੈ ਸਕੇ ਖੁਟਾਏ,
ਤੇ ਇਸ ਕਰਕੇ ਕਹਿੰਦੇ ਅਬ ਹੁਣ ਵੀ ਕਰਹੋ ਕੁਕਰਮ ਕੀਨ ਨਹਿ ਕੋਈ, ਮੇਰੇ ਵਰਗਾ ਐਡਾ ਕਰਮ ਖੋਟਾ ਆਪ ਹੀ ਕਰਨ ਹੈ ਸਕੇ ਖੁਟਾਈ, ਤੇ ਗੁਰੂ ਸਾਹਿਬ ਤਾਂ ਹੁਣ ਵੀ ਕੋਈ ਖੁਟਾਈ ਨੀ ਕਰ ਰਹੇ, ਤੇ ਆਪਾਂ ਹੁਣ ਵੀ ਅਜੇ ਇਹ ਗੱਲਾਂ ਕਰਦੇ ਹਾਂ।
ਮੁਝ ਮਨ ਮੈਂ ਸਹੀ ਵਿਦਿਆਈ,
ਮੇਰੇ ਮਨ ਦੇ ਵਿਚ ਇਸ ਪ੍ਰਕਾਰ ਹੀ ਬਾਤ ਆਈ ਹੈ।
ਅਥਵਾ ਤੋਏ ਕਹਿਓ ਜਿਸ ਭਾਂਤੇ,
ਜਿਹੜਾ ਤੈਂ ਕੁਝ ਐਸੀਆਂ ਗੱਲਾਂ ਕਹੀਆਂ ਹਨ,
ਉਹੀ ਹੋਏਗੀ ਤੈਸਿਓ ਬਾਤੇ,
ਤੇ ਹੋਣਗੀਆਂ ਕੁਝ ਗੱਲਾਂ ਤੇਰੀਆਂ ਵੀ ਠੀਕ, ਜਿਵੇਂ ਮੈਨੂੰ ਗੁਰੂ ਵਾਲੀ ਬਾਤ ਹੈ, ਚਲੋ ਇਹ ਮੈਂ ਮੰਨਦਾ ਵੀ ਮੈਂ ਗੁਰੂ ਹੈਗਾ, ਅਜੇ ਸਿਮਰਤੀ ਚੋਂ ਗੁਰੂ ਬਣਾ ਨਹੀਂ ਨਾ ਗਿਆ। ਕਹਿੰਦਾ ਕੁਝ ਗੱਲਾਂ ਹੋਣਗੀਆਂ ਐਸੀਆਂ ਵੀ,
ਤਾਉ ਸੁਣੋ ਮੁਖੋ ਦੁਖਦਾਈ,
ਫਿਰ ਵੀ ਇੱਕ ਗੱਲ ਸੁਣ ਲੈ ਜਿਹੜੀ ਮੈਨੂੰ ਮੇਰੀ ਛਾਤੀ ਦੁਖਦੀ ਹੈ, ਮੇਰੇ ਮਨ ਚ ਬੜਾ ਦੁੱਖ ਹੈ, ਉਹ ਕੀ ਹੈ?
ਭਾਇਓ ਬਿਗਾੜ ਜੇ ਮੈਂ ਸੁਧਰਾਈ,
ਪਹਿਲੀ ਗੱਲ ਮੇਰੇ ਚਾਚੇ ਨਾਲ ਅਜਿਹਾ ਵਿਗਾੜ ਪੈ ਗਿਆ ਕਿ ਜਿਹੜਾ ਹੁਣ ਸੁਧਰ ਨਹੀਂ ਸਕਦਾ, ਮੇਰੇ ਕੋਲੋਂ ਪਾਪ ਹੀ ਏਡਾ ਵੱਡਾ ਹੋ ਗਿਆ ਹੈ।
ਪਾਤ ਮੈਂ ਰੱਖਣਾ ਅਸ ਪਰ ਗਏ ਹੋ,
ਕਹਿਣ ਲੱਗੇ ਵੀ ਦੇਖੋ ਤੇ ਇੱਕ ਤਾਂ ਇੱਜ਼ਤ ਗਈ, ਪਤ ਮੈਂ ਰੱਖਣਾ ਅਸ ਪਰ ਗਏ ਹੋ, ਤੇ ਹੁਣ ਇੱਜ਼ਤ ਵੀ ਗਈ, ਤੇ ਸਾਰਾ ਕੁਝ ਮੇਰੇ ਪੱਲੇ ਕੀ ਰਹਿ ਗਿਆ, ਲੋਕਾਂ ਚ ਬੇਇੱਜ਼ਤੀ ਐਸੀ ਹੋ ਗਈ।
ਜੈਸ ਤੇ ਪੂਰਬ ਸਾਹਮਣੇ ਪਏਓ,
ਹੁਣ ਪਹਿਲਾਂ ਵਰਗੀ ਇੱਜ਼ਤ ਮੇਰੀ ਨਹੀਂ ਬਣ ਸਕਦੀ, ਇਹ ਮੇਰੇ ਹੱਥੋਂ ਚਲੀ ਗਈ ਹੈ।
ਆਪ ਜਸ ਬਿਤਰੈ ਸਭਨ ਮਾਹੀ,
ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਿਆਂ ਚ ਜਸ ਫੈਲ ਰਿਹਾ ਹੈ।
ਇਹ ਬਿਰਤਾਂਤ ਦੁਰਹੇ ਕਿਮ ਨਾਹੀ,
ਇਹ ਹੁਣ ਬਿਰਤਾਂਤ ਕਿਵੇਂ ਛੁਪ ਨਹੀਂ ਸਕਦਾ, ਪ੍ਰਗਟ ਹੋ ਗਿਆ ਹੈ।
ਸੋਡੀ ਬ੍ਰਿੰਦ ਸ੍ਰੀ ਗਹਮਾਰੇ,
ਜਿੰਨੇ ਵੀ ਸੋਡੀ ਨੇ, ਜਿੰਨਾ ਵੀ ਸਾਡਾ ਸ਼ਰੀਕਾ ਹੈ ਤੇ ਸਾਰਾ ਭਾਈਚਾਰਾ ਸਾਡਾ, ਉਹ ਹੁਣ ਮੈਨੂੰ ਇਹ ਮਾੜਾ ਕਹਿ ਰਿਹਾ ਹੈ ਕਿਉਂਕਿ ਮੇਰੇ ਕੋਲ ਕੰਮ ਮਾੜਾ ਹੋਇਆ, ਇਸ ਕਰਕੇ ਹੁਣ ਬਾਤ ਛੁਪੀ ਨਹੀਂ ਰਹਿ ਸਕਦੀ।
ਮਿਲ ਹੈ ਪਰਸਪਰ ਹੱਸ ਹੈ ਉਦਾਰੇ,
ਹੁਣ ਪਰਸਪਰ ਮਿਲਦੇ ਤਾਂ ਮੈਨੂੰ ਮਖੌਲ ਕਰਦੇ ਆ, ਹਾਸਾ ਕਰਦੇ ਹਨ।
ਸਭ ਵਿਦ ਮੇਰੀ ਬਣੇ ਖੁਟਾਈ,
ਸਾਰੇ ਮੈਨੂੰ ਇਹ ਕਹਿੰਦੇ ਨੇ ਜੇ ਖੋਟ ਹੈ ਤਾਂ ਇਹ ਧੀਰਮਲ ਦੀ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਇਹਦੇ ਵਿੱਚ ਜਸ ਫੈਲਿਆ ਹੈ।
ਤੇਗ ਬਹਾਦਰ ਕੀ ਭਲਿਆਈ,
ਗੁਰੂ ਤੇਗ ਬਹਾਦਰ ਦੀ ਭਲਿਆਈ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਜਗ ਜਹਾਰ ਹੋ ਗਈ ਹੈ।
ਕਿਮ ਬੈਠੋ ਮੈਂ ਸਦਾ ਮਜਾਰੀ,
ਤੂੰ ਮੈਨੂੰ ਕਹਿਣਾ ਗੁਰੂ ਬਣ ਕੇ ਬੈਠ, ਲੋਕ ਮੱਥੇ ਟੇਕਣਗੇ, ਮੈਨੂੰ ਧਰਤੀ ਵੇਲ ਨਹੀਂ ਦਿੰਦੀ, ਮੈਂ ਕਿਵੇਂ ਬੈਠਾ ਗੁਰੂ ਬਣ ਕੇ? ਹੁਣ ਉਹ ਤਾਂ ਜਿਵੇਂ ਮਕਾਨ ਡਿੱਗਦਾ ਹੋਵੇ ਨਾ, ਥੰਮੀਆਂ ਥੰਮੀਆਂ ਦੇਖਦੀਆਂ, ਉਹ ਮਸੰਤਾ ਥੰਮੀਆਂ ਥੰਮੀਆਂ ਲਾਉਂਦਾ ਸੀ, ਹੁਣ ਤਾਂ ਛੱਪਰਾ ਡਿੱਗ ਪਿਆ ਸੀ ਇਹਨਾਂ ਦਾ। ਸੋ ਇਸ ਪ੍ਰਕਾਰ ਕਹਿੰਦਾ ਮੇਰਾ ਮਨ ਨਹੀਂ ਠਹਿਰਦਾ।
ਹੋਵੋ ਲੱਜਤਰ ਦੇ ਵਿਚਾਰੇ,
ਮੈਂ ਸ਼ਰਮਸ਼ਾਰ ਹੋ ਕੇ ਇਹ ਹੁਣ ਹਿਰਦੇ ਚ ਵਿਚਾਰਿਆ ਹੈ।
ਜੇ ਰਹਤੇ ਕਰਤਾਰਪੁਰੇ ਮੈਂ,
ਜੇ ਮੈਂ ਕਰਤਾਰਪੁਰ ਦੇ ਵਿੱਚ ਹੀ ਰਹਿੰਦਾ, ਇੱਥੇ ਆਉਂਦਾ ਹੀ ਨਾ, ਤਾਂ ਮੇਰਾ ਇੰਨਾ ਅਪਮਾਨ ਨਹੀਂ ਸੋਣਾ, ਮੇਰੀ ਇੱਜ਼ਤ ਬਣੀ ਰਹਿਣੀ ਸੀ ਉੱਥੇ। ਇਹ ਆਹ ਜਿਹੜਾ ਗੁਰੂਆਂ ਦੀ ਮੰਡੀ ਚ ਆ ਕੇ ਮੈਂ ਵੀ ਦੁਕਾਨ ਜੀ ਲਾ ਲਈ ਨਾ ਆਪਣੀ, ਇਹਦੇ ਨਾਲ ਨੁਕਸਾਨ ਜ਼ਿਆਦਾ ਹੋ ਗਿਆ, ਮੈਂ ਉੱਥੇ ਬੈਠੇ ਦਾ ਮੁੱਲ ਜ਼ਿਆਦਾ ਸੀ। ਇਹ ਬਾਬੇ ਬਕਾਲੇ ਕਿਉਂ ਆ ਗਿਆ? ਹੁਣ ਬਾਬੇ ਬਕਾਲੇ ਆਉਣ ਦਾ ਕਾਰਨ ਸੀ ਵੀ ਗੁਰੂ ਦਾ ਬਚਨ ਸੀ ਵੀ ਗੁਰਤਾ ਗੱਦੀ ਦਾ ਮਾਲਕ ਬਾਬੇ ਬਕਾਲੇ ਹੈ। ਬਾਬਾ ਵਸੇ ਜੇ ਗ੍ਰਾਮ ਬਕਾਲੇ, ਤੇ ਫਿਰ ਸੋਢੀ ਗੱਤਰੀ ਚੱਲ ਪਏ ਉਧਰ ਨੂੰ ਵੀ ਬਕਾਲੇ ਵੀ ਜਾ ਕੇ ਮੰਡੀ ਲਾਓ। ਜਿਵੇਂ ਅਣਜਾਣ ਪਖੰਡੀ ਲੋਕ ਕਈ ਵਾਰ, ਚਾਹੇ ਉਹਨਾਂ ਨੂੰ ਭੁਲੇਖਾ ਜਾਂ ਜਾਣ ਬੁੱਝ ਕੇ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ, ਜਿਹੜੇ ਇਲਾਕੇ ਚ ਮਾਲਵੇ ਚ ਇਹਦਾ ਸਰਸੇ ਵਾਲੇ ਦਾ ਜ਼ਿਆਦੇ ਲੋਕਾਂ ਦੇ ਪ੍ਰਭਾਵ ਪਿਆ ਹੈ ਪਖੰਡ ਦਾ, ਉਹ ਇਲਾਕੇ ਚ ਦੀਵਾਨ ਸੀ ਆਪਣੇ ਜਥੇ ਦੇ। ਮੈਨੂੰ ਇੱਕ ਪ੍ਰੇਮੀ ਨੇ ਦੱਸਿਆ, ਕਹਿੰਦੀ ਸਾਡੇ ਪਿੰਡ ਚ ਵੀ ਬਹੁਤ ਸਰਸੇ ਵਾਲੇ, ਵੀ ਇੱਕ ਅਰਥ ਬੜਾ ਇਹ ਗੁਰਬਾਣੀ ਦਾ, ਇਹ ਕਹਿੰਦੇ ਨੇ ਸੰਤ ਸਾਜਨ ਭਏ ਸਰਸੇ, ਵੀ ਜਿਹੜਾ ਸੰਤ ਹੁੰਦਾ ਹੈ ਅਸਲੀ ਗੁਰਬਾਣੀ ਚ ਲਿਖਿਆ ਵੀ ਉਹ ਕਿੱਥੇ ਹੋਊਗਾ, ਦੇਖੋ ਅਰਥ ਕਿੱਥੋਂ ਕੱਢਿਆ, ਕਹਿੰਦੇ ਉਹ ਸਰਸੇ ਤੇ ਹੋਊਗਾ, ਬਾਕੀ ਪੰਜਾਬ ਚ ਕੋਈ ਸੰਤ ਨਹੀਂ। ਮੈਂ ਕਹਿੰਦਾ ਸਾਡਾ ਵੀ ਸੰਤ ਸਮਾਜ ਦਾ ਝਾੜੂ ਫੇਰਤਾ ਇਹਨਾਂ ਨੇ, ਵੀ ਜਿਹੜੇ ਪੰਜਾਬ ਚ ਨੇ ਗੁਰੂ ਨਾਨਕ ਦੇ, ਇਹ ਨੀ ਸੰਤ, ਸਰਸੇ ਵਾਲਾ ਸੰਤ ਹੈ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾ ਰਹੇ, ਇਹਦਾ ਅਰਥ ਕੱਢ ਲਿਆ ਇਹਨਾਂ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਐਂ ਦੱਸੋ ਜੇ ਤੁਹਾਡੇ ਇੱਥੇ ਸਰਸੇ ਸੋਸੇ ਵਾਲਾ ਹੈਗਾ ਕੋਈ, ਇਹ ਆਪਣੇ ਗੁਰੂ ਨੂੰ ਪੁੱਛ ਕੇ ਆਓ ਵੀ ਗੁਰਬਾਣੀ ਚ ਸਰਸੀ ਵੀ ਲਿਖੀ ਹੋਈ ਹੈ, ਜਿੱਥੇ ਸਰਸਾ ਲਿਖਿਆ ਹੋਇਆ ਨਾ, ਸਰਸੀ ਵੀ ਲਿਖੀ ਹੋਈ ਹੈ। ਸਾਵਣ ਦਾ ਮਹੀਨਾ ਲੰਘ ਕੇ ਹਟਿਆ, ਮਾਝ ਰਾਗ ਦੀ ਸੁਣਿਆ ਹੋਊਗਾ 12 ਮਾਹ ਚ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆ। ਮੈਂ ਕਹੂੰ ਪੁੱਛੋ ਵੀ ਸਰਸੀ ਦਾ ਕੀ ਅਰਥ ਹੈ, ਸਰਸੇ ਦਾ ਕਰ ਲਿਆ, ਸਰਸੀ ਦਾ ਅਰਥ ਵੀ ਕਰੋ। ਸਰਸੇ ਔਰ ਸਰਸੀ ਦੇ ਅਰਥਾਂ ਦਾ ਆਪਸ ਵਿੱਚ ਸੰਬੰਧ ਹੈ ਸਹਿਤ ਰਸ ਦੇ। ਜਿਹੜੇ ਸਿਮਰਨ ਕਰਨ ਵਾਲੇ ਨੇ ਉਹ ਭਗਤੀ ਦੇ ਸਹਿਤ ਰਸ ਦੇ ਨੇ, ਪੂਰੇ ਗੁਰੂ ਤੋਂ ਜਿਨ੍ਹਾਂ ਨੇ ਉਪਦੇਸ਼ ਲਿਆ, ਸੰਤ ਸਾਜਨ ਭਏ ਸਰਸੇ ਸਹਿਤ ਰਸ ਦੇ, ਨਾਮ ਦੇ ਰਸ ਦੇ ਸਹਿਤ ਹੋ ਗਏ। ਇਉਂ ਪੁੱਠੇ ਸਿੱਧੇ ਅਰਥ ਕੱਢ ਕੇ ਸਾਧ ਸਿੰਘ ਜੀ ਇਹ ਉਹ ਲੋਕ ਆਪਣੀ ਦੁਕਾਨ ਚਲਾਉਂਦੇ ਆ, ਇਹਨਾਂ ਨੇ ਕਿਹਾ ਵੀ ਗੁਰੂ ਦਾ ਬਚਨ ਹੈ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਬੇ ਬਕਾਲੇ ਜਾਣ ਦੇ ਨਾਲ ਇਹ ਗੁਰੂ ਬਚ ਜਾਂਗੇ, ਕਿਉਂਕਿ ਗੁਰੂ ਦਾ ਬਚਨ ਹੈ, ਦੇਖੋ ਜੀ ਉਹ ਗੁਰੂ ਸਾਡਾ। 22 ਜਣੇ ਇਕੱਠੇ ਹੋ ਗਏ ਬਿਹਾਰ ਦੇ ਵਿੱਚ, ਕੱਤਕ ਦੀ ਪੂਰਨਮਾਸ਼ੀ ਨੂੰ ਇੱਕ ਹਾਥੀਆਂ ਦੀ ਮੰਡੀ ਲੱਗਦੀ ਹੈ, ਜਿੱਥੇ ਹਰੀਹਰ ਖੇਤਰ ਹੈ, ਪਟਨਾ ਸਾਹਿਬ ਤੋਂ 9 ਕਮੀਲ ਤੇ ਹੈ ਪੂਰਬ ਵਾਲੇ ਪਾਸੇ। ਕਿਉਂ ਲੱਗਦੀ ਹੈ ਹਾਥੀਆਂ ਦੀ ਮੰਡੀ? ਉੱਤੇ ਹਾਥੀ ਤੇ ਤੰਦੂਏ ਦਾ ਯੁੱਧ ਹੋਇਆ ਸੀ, ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤੰਦਾਂ ਕੱਟੀਆਂ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਕਹਿ ਤੂਟਾ। ਇਹ ਉੱਥੇ ਘਟਨਾ ਵਾਪਰੀ, ਉੱਥੇ ਹੁਣ ਹਾਥੀਆਂ ਦੀ ਮੰਡੀ ਬਿਹਾਰ ਚ ਲੱਗਦੀ ਹੈ, ਹਿੰਦੁਸਤਾਨ ਚ ਕਿਤੇ ਵੀ ਐਸੀ ਮੰਡੀ ਹੋਰ ਨਹੀਂ ਇਹਦੇ ਮੁਕਾਬਲੇ ਚ ਹੈ। ਕਾਬਲ ਕੰਧਾਰ ਦੇ ਵਿੱਚ ਘੋੜਿਆਂ ਦੀ ਮੰਡੀ ਲੱਗਦੀ ਹੁੰਦੀ ਸੀ, ਉੱਥੇ ਵੱਡੀ ਮਸ਼ਹੂਰ ਸੀ, ਵੱਡੀ ਮੰਡੀ ਕਾਬਲ ਕੰਧਾਰ ਦੇ ਵਿੱਚ ਸੀ। ਇਸ ਕਰਕੇ ਭਾਈ ਗੁਰਦਾਸ ਨੂੰ ਘੋੜੇ ਖਰੀਦਣ ਕਾਬਲ ਕੰਧਾਰ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੇ। ਇਹ ਪੰਜਾਬ ਦੇ ਹਿੱਸੇ ਦੇਖੋ ਕੀ ਆਇਆ, ਬਿਹਾਰ ਦੇ ਹਿੱਸੇ ਹਾਥੀਆਂ ਦੀ ਮੰਡੀ, ਇਹ ਕਾਬਲ ਕੰਧਾਰ ਦੇ ਹਿੱਸੇ ਘੋੜਿਆਂ ਦੀ ਮੰਡੀ, ਸਾਡੇ ਪੰਜਾਬ ਦੇ ਹਿੱਸੇ ਰਹਿ ਗਈ ਗਧਿਆਂ ਦੀ ਮੰਡੀ। ਆ ਉੱਥੇ ਇੱਕ ਗਧਿਆਂ ਦੀ ਮੰਡੀ ਲੱਗਦੀ ਸੀ, ਖੋਤਿਆਂ ਦੀ, ਛਪਾਰ ਦਾ ਮੇਲਾ ਉੱਥੇ ਨਾ ਖੋਤਿਆਂ ਦੀ ਮੰਡੀ ਲੱਗਦੀ, ਜਿਹਨੇ ਘੁਮਿਆਰਾਂ ਨੇ ਖੋਤੇ ਖਰੀਦਣੇ ਹੁੰਦੇ ਉਹ ਫਿਰ ਛਪਾਰ ਦੀ ਮੰਡੀ ਤੇ ਜਾਂਦੇ। ਤੇ ਇਸੇ ਕਰਕੇ ਫਿਰ ਬਾਬੇ ਬਕਾਲੇ ਦੇ ਅੰਦਰ ਜਾ ਕੇ ਮੰਡੀ ਲੱਗ ਗਈ ਗੁਰੂਆਂ ਦੀ, ਇਹ ਉਸੇ ਤਰ੍ਹਾਂ ਦੀ ਛਪਾਰ ਵਾਲਿਆਂ ਦੀ ਉਹ ਸਮਝ ਲਏ, ਉਹ ਜਿਹੜੇ ਗੁਰੂ ਘਰ ਤੋਂ ਵਿਮੁੱਖ ਨਾ। ਤੇ ਹੁਣ ਵੀ ਜਿਹੜੇ ਯੂਪੀ ਬਿਹਾਰ ਦੇ ਪੰਜਾਬ ਦੇ ਸਰਦਾਰਾਂ ਕੋਲ ਆ ਕੇ ਝੋਨਾ ਲਾਉਂਦੇ, ਕੁਝ ਹੋਰ ਕਰਦੇ, ਮਜ਼ਦੂਰੀ ਕਰਦੇ, ਉਹਨਾਂ ਨੂੰ ਪਤਾ ਚੱਲ ਗਿਆ ਵੀ ਇੱਥੇ ਪੰਜਾਬ ਦੇ ਵਿੱਚ ਗੁਰੂਆਂ ਦੀ ਮਾਰਕੀਟ ਬਹੁਤ ਜ਼ਿਆਦਾ ਹੈ ਗੁਰੂ ਕਹਾਉਣ ਵਾਲਿਆਂ ਦੀ। ਉਹਨਾਂ ਕਿਹਾ ਵੀ ਦਿਹਾੜੀਆਂ ਕਰਨ ਦੀ ਕੀ ਲੋੜ ਹੈ, ਇਹਨਾਂ ਸਰਦਾਰਾਂ ਨੂੰ ਲੁੱਟੋ ਗੁਰੂ ਬਣ ਕੇ, ਕੋਈ ਸਰਕਾਰਾਂ ਦਾ ਥਾਪੜਾ ਲਓ, ਵੋਟਾਂ ਦਾ ਰਾਜ ਹੈ, ਜਿੰਨੀਆਂ ਵੋਟਾਂ ਸਾਡੇ ਕੋਲ ਹੋਣਗੀਆਂ ਤੇ ਨੋਟ ਵੀ ਆਉਣਗੇ, ਜਿਹੜੇ ਵੋਟ ਬੈਂਕ ਸਾਡੇ ਕੋਲ ਹੋਊਗਾ ਤੇ ਬੜੇ ਬੜੇ ਸਿਆਸੀ ਬੰਦੇ ਮੱਥੇ ਟੇਕਣਗੇ, ਗੁਰੂ ਬਣ ਬੈਠਾਂਗੇ। ਆਸੂਤੋਸ਼ ਕੋਲ ਹੋਵੇ ਸੋਰ ਕੀ ਹੈ, ਇਹੀ ਕਰਾਮਾਤ ਹੈ ਨਾ। ਤੋ ਇਸ ਕਰਕੇ ਸਾਧ ਸਿੰਘ ਜੀ, ਸੱਚਾ ਗੁਰੂ ਜਿਹੜਾ ਹੈ ਉਹ ਸੂਰਜ ਦੀ ਨਿਆਈਆਂ ਬਦਲਾਂ ਦੇ ਅੱਗੇ ਕੁਛ ਲੋਕਾਂ ਦੇ ਅੱਖਾਂ ਦੇ ਮੂਹਰੇ ਹਨੇਰਾ ਆ ਸਕਦਾ ਹੈ। ਸੂਰਜ ਉਦੋਂ ਵੀ ਚਮਕਦਾ ਹੁੰਦਾ ਹੈ ਜਦੋਂ ਬੱਦਲ ਦਰਮਿਆਨ ਆ ਜਾਂਦੇ ਨੇ, ਲੋਕਾਂ ਦੇ ਦਰਮਿਆਨ ਕੁਛ ਬੱਦਲ ਆਏ, ਬਾਬੇ ਬਕਾਲੇ ਦੀਆਂ ਕਾਲੀਆਂ ਘਟਾਂ ਉਸ ਵੇਲੇ ਮੱਖਣ ਸ਼ਾਹ ਲਵਾਣੇ ਦੀ ਹਵਾ ਉਡਾ ਕੇ ਲੈ ਗਈ ਸਾਰਿਆਂ ਨੂੰ, ਜਦੋਂ ਸੱਚਾ ਗੁਰੂ ਭੋਰੇ ਚੋਂ ਲੱਭ ਲਿਆ ਗੁਰੂ ਤੇਗ ਬਹਾਦਰ ਸਾਹਿਬ। ਸੋ ਇਸ ਪ੍ਰਕਾਰ ਉਹ ਹੁਣ ਝੂਠੀਆਂ ਮੂਠੀਆਂ ਗੱਲਾਂ ਕਰਤਾਰਪੁਰੇ, ਇਹ ਕਹਿੰਦਾ ਜੇ ਮੈਂ ਕਰਤਾਰਪੁਰ ਰਹਿੰਦਾ ਅਬੇਜ ਜੀ ਦਾ ਨਾਂ ਹੁੰਦੀ ਜਿਹੜੀ ਹੁਣ ਇੱਥੇ ਕਰਾਤੀ ਤੁਸੀਂ ਲਿਆ ਕੇ, ਤੁਸੀਂ ਨੀ ਹਟਿਆ ਕਿ ਚਲੋ ਜੀ ਉੱਥੇ ਤਾਂ ਬੜੇ ਗੁਰੂ ਬਣਾਉਂਗੇ। ਇਹ ਹੁਣ ਪਛਤਾਵ ਕਰਦਾ ਹੈ, ਆਸ ਬਿਨ ਪਤੀ ਹੋਤ ਤੇ ਠੈਨ ਹੈ, ਆਸ ਬਿਨ ਪਤੀ ਹੋਤ ਤੇ ਠੈਨ ਹੈ। ਤੇ ਉੱਥੇ ਜੇ ਰਹਿੰਦੇ ਉੱਥੇ ਇੰਨੀ ਬੇਇੱਜ਼ਤੀ ਤਾਂ ਨਾ ਹੁੰਦੀ ਜਿਹੜੀ ਇੱਥੇ ਬਾਬੇ ਬਕਾਲੇ ਆ ਕੇ ਬੇਇੱਜ਼ਤੀ ਹੋ ਗਈ, ਇਹ ਇਹ ਤੋਂ ਬਚੇ ਰਹਿੰਦੇ।
ਮਿਰਜ ਨਕੀਤ ਰਹਿ ਸੁਜਸ ਸਮੇਤ,
ਮੈਂ ਆਪਣੇ ਘਰ ਲੱਖਾਂ ਮੰਨਦਾ ਸੀ, ਧੀਰ ਮੱਲ ਕਹਿੰਦਾ ਬੜੀ ਇੱਜ਼ਤ ਸੀ ਮੇਰੀ ਉੱਥੇ।
ਆਵੇ ਸਿੱਖ ਸੰਗਤ ਕਰ ਹੇਤ,
ਬਹੁਤ ਸਿੱਖ ਸੰਗਤ ਆ ਗਿਆ ਸੀ, ਹੁਣ ਉਹ ਵੀ ਆਉਣ ਤੇ ਹਟ ਜਾਣਗੀਆਂ ਕਿਉਂਕਿ ਬੇਇੱਜ਼ਤੀ ਇੰਨੀ ਹੋ ਗਈ ਆਪਣੇ।
ਅਨਗਨ ਚਲੀ ਉਪਾਏ ਨਿਆਵਹਿ,
ਬੇਅੰਤ ਭੇਟਾ ਚੱਲ ਕੇ ਆ ਰਹੀਆਂ ਸਨ।
ਮਿਜ ਘਰ ਮੈਂ ਸਭ ਬਿਦ ਸੁਖ ਪਾਵਹਿ,
ਮੈਂ ਆਪਣੇ ਘਰ ਵਿਚ ਬੜਾ ਸੁਖ ਪਾ ਰਿਹਾ ਸੀ, ਉਹ ਮੇਰੇ ਸੁਖ ਸਾਰੇ ਖਤਮ ਹੋ ਗਏ।
ਕੇਤਕ ਮਿਲਤ ਜੇ ਮੱਖਣ ਜੈਸੇ,
ਤੇ ਜੇ ਕਿਤੇ ਮੱਖਣ ਜੈਸੇ ਹੋਰ ਐਸੇ ਮਿਲ ਜਾਏ।
ਪਿੱਖਣ ਸਮਰਥ ਨਾ ਹੋਏ ਤੇ ਕੈਸੇ,
ਤੇ ਪਿੱਖਣ ਸਮਰਥ ਨਾ ਹੋਏ ਤੇ ਕੈਸੇ, ਜੇ ਮੱਖਣ ਵਰਗੇ ਹੋਰ ਇਸ ਪ੍ਰਕਾਰ ਦੇ ਬੇਲ ਗਏ ਗੁਰੂ ਸਾਹਿਬ ਨੂੰ ਬੰਦੇ, ਤਾਂ ਫਿਰ ਆਪਣੀ ਸਮਰੱਥਾ ਕੀ ਰਹੂ, ਜਾਂ ਮੱਖਣ ਵਰਗਾ ਮੈਨੂੰ ਮਿਲ ਜਾਂਦਾ, ਮੇਰੀ ਸਮਰੱਥਾ ਤਾਂ ਵੱਧਦੀ।
ਕਹਿ ਕਹਿ ਉਪਦੇਸ਼ ਕਨੇਰ,
ਕਹਿ ਕਹਿ ਕੇ ਬਹੁਤ ਸਾਰਾ ਤੁਸੀਂ ਉਪਦੇਸ਼ ਦੇ ਕੇ
ਇਹ ਆਣ ਕਰਵਾਇਆ ਡੇਰੇ,
ਕਹਿੰਦਾ ਤੁਸੀਂ ਮਰਵਾਇਆ ਮੈਨੂੰ, ਤੁਸੀਂ ਉਪਦੇਸ਼ ਦਿੰਦੇ ਰਹੇ ਮੈਨੂੰ ਵੀ ਉੱਥੇ ਬਾਬੇ ਬਕਾਲੇ ਚਲੋ, ਕੀ ਲੱਭ ਗਿਆ ਤੁਹਾਨੂੰ ਇੱਥੇ ਆ ਕੇ, ਬੇਇੱਜ਼ਤੀ ਪੱਲੇ ਪਈ ਹੈ।
ਉਹਨੇ ਚੱਲਿਓ ਸ਼ਿਕਤ ਮੈਂ ਵਰਜਿਓ,
ਤੇ ਕਹਿਣ ਲੱਗਾ ਜਦੋਂ ਚੱਲਣ ਲੱਗੇ ਸੀ ਮੈਂ ਤੁਹਾਨੂੰ ਉਦੋਂ ਵੀ ਰੋਕਿਆ ਸੀ ਜਦੋਂ ਤੁਰਨ ਲੱਗਿਆ। ਕਹਿੰਦਾ ਤੁਹਾਡੇ ਖਿਆਲ ਹੈ ਉਹਨੂੰ ਮਸੰਦ ਨੂੰ, ਕਹਿੰਦਾ ਤੁਹਾਨੂੰ ਤੁਰਨ ਲੱਗੇ ਵੀ ਕਿਹਾ ਸੀ ਨਾ ਗਲਤੀ ਕਰੋ।
ਮੈਂ ਮਾਨਿਓ ਆਪਣੋ ਮਤ ਸਰਜਿਓ,
ਪਰ ਤੁਸੀਂ ਫਿਰ ਮੰਨੇ ਨਹੀਂ ਹੋ, ਤੁਸੀਂ ਆਪਣੀ ਜਿੱਦ ਰੱਖੀ, ਤੁਸੀਂ ਆਪਣੀ ਮਨਮਾਨੀ ਕੀਤੀ ਹੈ।
ਆਪ ਜਸ ਕੋ ਸੰਕਟ ਮੁਝ ਦੇਨਸ,
ਤੇ ਹੁਣ ਦੋ ਗੱਲਾਂ ਮੇਰੀ ਝੋਲੀ ਪਾਤੀਆਂ, ਇੱਕ ਤਾਂ ਅਪਜਸ ਤੇ ਇੱਕ ਦੁੱਖ ਪਾਤਾ ਮੇਰੀ ਝੋਲੀ ਦੇ ਵਿੱਚ, ਹੁਣ ਅਪਜਸ ਵੀ ਹੈ ਤੇ ਦੁੱਖ ਵੀ ਹੈ ਮੇਰੇ ਹਿਰਦੇ ਵਿੱਚ।
ਤੁਮੇ ਅਨੁਸਾਰ ਹੋ ਫਲ ਲੈਨਸ,
ਤੁਹਾਡੀ ਗੱਲ ਮੰਨ ਕੇ ਤੁਹਾਡੇ ਅਨੁਸਾਰ ਹੋ ਕਰਕੇ ਇਹ ਮੈਨੂੰ ਫਲ ਮਿਲਿਆ ਹੈ।
ਜਥਾ ਤੁਰੰਗ ਹੋਏ ਮੋਹ ਤਾਣਾ,
ਮੈਨੂੰ ਤਾਂ ਐਂ ਲੱਗਦਾ ਉਹਨੂੰ ਮਸੰਦ ਨੂੰ ਕਹਿੰਦਾ ਜਿਵੇਂ ਕਿਸੇ ਦਾ ਘੋੜਾ ਮੂੰਹ ਤਾਣਾ ਹੋ ਜਾਵੇ ਨਾ, ਬੇਲਗਾਮਾ ਹੋ ਜਾਵੇ,
ਜਾਹੇ ਕੁਮਾਰਗ ਕਰੇ ਤਿੰਘਾਣਾ,
ਉਹ ਫਿਰ ਖੋਟੇ ਰਸਤੇ ਤੇ ਚੱਲ ਪੈਂਦਾ ਕਿਉਂਕਿ ਲਗਾਮ ਤਾਂ ਹੱਥ ਵਿਚ ਨਹੀਂ ਰਹਿੰਦੀ ਹੈ।
ਵਿਖਰੇ ਧਰਾ ਘੇਰੇ ਅਸਵਾਰ,
ਉਹ ਕਈ ਵਾਰੀ ਅਸਵਾਰ ਨੂੰ ਧਰਤੀ ਤੇ ਸੁੱਟ ਕੇ ਘੋੜਾ ਹੋਰੇ ਪਾਸੇ ਜਾ ਪੈਂਦਾ।
ਉਹਨਾਂ ਵਿਚ ਰਤਨ ਜੇਸ਼ਾ ਧਾਰ,
ਉਹ ਆਪਣੀ ਇੱਛਾ ਅਨੁਸਾਰ ਵਿਚਰਦਾ ਹੈ।
ਸੱਸ ਮੇਰੇ ਸੰਗ ਕੇ ਨਸਬਾਤ,
ਤੁਸੀਂ ਸੀ ਤਾਂ ਮੇਰੇ ਘੋੜੇ ਵਰਗੇ, ਕਹਿੰਦਾ ਤੁਸੀਂ ਮੈਨੂੰ ਕਹਿੰਦਾ ਸੁੱਟ ਦਿੱਤਾ ਇੱਥੇ ਕੁਥਾਏ ਲਿਆ ਕੇ, ਆਪ ਮੁਹਾਰੇ ਚੱਲਦੇ ਹੋ ਤੁਸੀਂ ਬਸੰਦੋ, ਤੁਸੀਂ ਮੂੰਹ ਤਾਣੇ ਘੋੜੇ ਦੀ ਤਰ੍ਹਾਂ ਬੇਲਗਾਮੇ ਹੋ ਗਏ।
ਹੱਥ ਆਵੇ ਕਿਸ ਬਾਤ,
ਹੁਣ ਮੈਂ ਤੁਹਾਡੀਆਂ ਗੱਲਾਂ ਚ ਨੀ ਕਿਸੇ ਪ੍ਰਕਾਰ ਵੀ ਆਉਣ ਵਾਲਦਾ, ਹੁਣ ਇਹ ਹੁਣ ਕਿਸੇ ਪ੍ਰਕਾਰ ਉਹ ਗੱਲ ਤਾਂ ਹੱਥ ਵਿਚ ਨਹੀਂ ਆ ਸਕਦੀ ਹੈ।
ਮਾਮਚ ਤੇ ਆਪ ਸਥਿਰਤਾ ਨਹਿ ਗਏ,
ਹੁਣ ਮੇਰਾ ਮਨ ਸਥਿਰਤਾ ਨੂੰ ਨੀ ਪਾਉਂਦਾ, ਤੂੰ ਜਿੰਨੀਆਂ ਮਰਜ਼ੀ ਗੱਲਾਂ ਕਹੀ ਜਾ, ਮੈਂ ਨੀ ਹੁਣ ਬਾਬੇ ਬਕਾਲੇ ਰਹਿਣਾ, ਮੈਂ ਹੁਣ ਇੱਥੋਂ ਚਲੇ ਜਾਣਾ ਹੈ।
ਉਤੋਂ ਸਰੀਕ ਹਾਸ ਕੋ ਸਹਿ,
ਇੱਥੇ ਸਰੀਕਾਂ ਦਾ ਹਾਸਾ ਸਹਿਣ ਵਾਸਤੇ ਰੂਮ ਹੈ, ਸਰੀਕਾਂ ਦੇ ਮਿਹਣੇ ਰੋਜ਼ ਵੱਜਣਗੇ, ਮੇਰਾ ਰਹਿਣਾ ਦੁਬਰ ਹੋ ਗਿਆ, ਮੈਂ ਨੀ ਰਹਿਣਾ ਹੁਣ ਇੱਥੇ। ਇਹ ਜਵਾਬ ਦੇ ਦਿੱਤਾ ਮਸੰਦ ਨੂੰ,
ਮੈਂ ਤਾਂ ਰਾਤ ਹੀ ਰਹੋ,
ਮੈਂ ਤਾਂ ਇੱਕ ਰਾਤ ਮਸਾਂ ਰਹੂੰਗਾ ਹੁਣ ਅੱਜ ਦੀ ਰਾਤ ਬਸ, ਕੱਲ ਹੁੰਦਿਆਂ ਮੈਂ ਕਰਤਾਰਪੁਰ ਨੂੰ ਚਲੇ
ਜਾਣਾ। ਨਿਕਸਣ ਚਾਹੋ,
ਔਰ ਫਿਰ ਇੱਕ ਗੱਲ ਸੁਣ ਲੈ, ਕਹਿੰਦਾ ਮੈਂ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਨਿਕਲਣਾ ਇੱਥੋਂ, ਦਿਨ ਚੜ੍ਹੇ ਮੈਨੂੰ ਕੋਈ ਜਾਂਦੇ ਨੂੰ ਬਿਨਾਂ ਵੇਖ ਲਵੇ, ਸ਼ਰਮ ਆਉਂਦੀ ਹੈ। ਕਹਿੰਦਾ ਫਿਰ ਇਸ ਕਰਕੇ ਹੁਣ ਤਾਂ ਇਹ ਨਕਲੀ ਗੁਰੂ ਐਂ ਭੱਜਦੇ ਹੁੰਦੇ ਨੇ ਸਤਸੰਗ ਜੀ, ਇਹ ਨਕਲੀ ਸੀ ਨਾ, ਨਕਲ ਜਿਹੜੀ ਚੀਜ਼ ਆ ਉਹ ਤਾਂ ਜਦੋਂ ਫੜੇਗੀ ਫਿਰ ਉਹਦਾ ਹਾਲ ਚੋਰਾਂ ਵਰਗਾ, ਚੋਰ ਜਦੋਂ ਪਕੜਿਆ ਜਾਵੇ ਦੇਖੋ ਕੀ ਹਾਲ ਹੁੰਦਾ। ਇਹ ਨਕਲੀ ਗੁਰੂ, ਇਹ ਚੋਰ ਨੇ ਸਮਾਜ ਦੇ ਕਿਸਮ ਦੇ। ਕਹਿੰਦਾ ਹੁਣ ਸਵੇਰੇ ਸਵੇਰੇ ਨੱਠੂਗਾ ਸਾਜਰੇ,
ਮੈਂ ਕਿਸੇ ਹੀ ਨਿਜ ਮੁਖ ਦਿਖਲਾਵਾਂ,
ਮੈਂ ਹੁਣ ਕਿਸੇ ਨੂੰ ਮੂੰਹ ਨੀ ਦਿਖਾਉਣਾ ਦਿਨ ਚੜੇ।
ਅਰਨੋਦਿਆ ਤੇ ਪ੍ਰਥਮ ਸਦਾਵਾਂ,
ਅਰਨੋਦਿਆ ਕਹਿੰਦੇ ਨੇ ਸੂਰਜ ਨੂੰ, ਸੂਰਜ ਦੇ ਉਦੇ ਹੋਣ ਤੋਂ ਅਰਨ ਨਾਮ ਸੂਰਜ ਦਾ, ਵਿਆਕਰਨ ਦੇ ਮੁਤਾਬਕ ਇਹਦੇ ਵਿੱਚੋਂ ਹੋੜੇ ਦੇ ਵਿੱਚੋਂ ਊੜਾ ਨਿਕਲ ਕੇ ਉਦੇ ਬਣਦਾ ਹੈ, ਅਰਨ ਉਦੇ, ਅਰਨੋਦਿਆ ਹੈ। ਪਾਠ ਇਸ ਤਰ੍ਹਾਂ ਕਰਨਾ ਹੈ, ਸੂਰਜ ਦੇ ਉਦੇ ਹੋਣ ਤੋਂ ਪਹਿਲਾਂ ਪਹਿਲਾਂ, ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਇੱਥੋਂ ਚਲੇ ਜਾਣਾ।
ਆਸ ਲਾਲਚ ਤੈ ਮੋਹੇ ਕਰਾਵਾ,
ਇਹ ਸਭ ਕੁਛ ਤੈ ਮੈਨੂੰ ਲਾਲਚ ਦੇ ਕੇ ਤੈਂ ਸਭ ਕੁਛ ਕਰਾਇਆ ਹੈ।
ਜਿਸ ਤੇ ਪੂਰਬ ਸੋ ਜਸ ਨਸਾਵਾ,
ਜਿਸ ਕਰਕੇ ਪਹਿਲਾ ਜਸ ਖਤਮ ਹੋ ਗਿਆ ਹੈ।
ਆਪ ਤੋਂ ਵਸਤ ਸੰਭਾਰਨ ਕਰੀ ਹੈ,
ਹੁਣ ਜਿਹੜੀਆਂ ਵਸਤੂਆਂ ਨੂੰ ਸੰਭਾਲੋ ਛੇਤੀ ਛੇਤੀ ਸਵੇਰੇ ਤੇ ਚਲੇ ਜਾਣਾ।
ਰਹੀ ਗਈ ਕੀ ਸੋਜੀ ਧਰੀ ਹੈ,
ਇਹ ਰਹੀ ਗਈ, ਇਹ ਦੇਖੋ ਦੋ ਗੱਲਾਂ ਨੇ, ਜਿਹੜੀ ਤਾਂ ਆ ਗਈ ਗ੍ਰਹਿਣ ਕਰ ਲਈ ਉਹ ਵੀ ਦੱਸੋ ਵੀ ਕਿੰਨਾ ਸਮਾਨ ਆ ਗਿਆ, ਤੇ ਜਾਂ ਕੋਈ ਵਸਤੂ ਰਹਿ ਵੀ ਗਈ ਉੱਥੇ। ਵਪਾਰੀ ਆਦਮੀ ਦੇਖੋ ਹਿਸਾਬ ਕਿਤਾਬ ਤਾਂ ਕਰਦਾ ਹੁੰਦਾ, ਵਪਾਰੀ ਤੇ ਮਾਇਆ ਦੇ ਵਪਾਰੀ ਨੂੰ ਇਕੱਠੇ ਹੋਏ, ਦੇਖੋ ਕੋਈ ਚੀਜ਼ ਰਹਿ ਤਾਂ ਨੀ ਗਈ, ਸਾਰੀਆਂ ਮੋੜਤੀਆਂ ਗੁਰੂ ਸਾਹਿਬ ਨੇ।
ਬਾਬ ਕੇ ਭਾਰ ਲਿਓ ਬੰਧਵਾਏ,
ਸਾਰਿਆਂ ਦੀਆਂ ਫਿਰ ਭਾਰ ਗੰਢਾਂ ਬਣਵਾ ਲਓ।
ਡੇਰਾ ਤਿਆਰ ਕਰੋ ਸਮਦਾਏ,
ਰਾਤ ਦੀ ਰਾਤ ਤਿਆਰੀ ਕਰੋ, ਹੁਣ ਸੌਣ ਦਾ ਵੇਲਾ ਨਹੀਂ ਹੈ।
ਆਪਣੇ ਨਗਰ ਵਿਖੇ ਨਿਤ ਰਹਿ,
ਕਰਤਾਰਪੁਰ ਜਾ ਕੇ ਆਪਣੇ ਨਗਰ ਵਿਚ ਰਹਾਂਗੇ।
ਜਹ ਸਭ ਬਿਦ ਕੀ ਕੀਰਤ ਲਹਿ,
ਜਿੱਥੇ ਹਰ ਪ੍ਰਕਾਰ ਦਾ ਜਸ ਮਿਲੇਗਾ।
ਰਹਿ ਜੀ ਗ੍ਰਾਮ ਬਕਾਲੇ ਠੌਰਾ,
ਜੇ ਬਾਬੇ ਬਕਾਲੇ ਗ੍ਰਾਮ ਵਿਚ ਰਹਾਂਗੇ ਸਥਾਨ ਤੇ।
ਸਰਬ ਸਰੀਕਣ ਮੈਂ ਭਾ ਹੋਰਾ,
ਮੈਂ ਫਿਰ ਸਾਰਿਆਂ ਚ ਹੌਲਾ ਪੈ ਕੇ ਰਹੂੰਗਾ, ਇੰਨਾ ਹੌਲਾ ਪੈ ਕੇ ਮੇਰੇ ਤੋਂ ਨੀ ਹੋ ਰਿਹਾ ਜਾਣਾ, ਅਪਜਸ ਹੋਏਗਾ ਮੇਰਾ।
ਚਾਹਣ ਆਏ ਅਦਕ ਵਡਾਏ,
ਕਹਿੰਦਾ ਹੋਕੇ ਲੈਂਦਾ, ਕਹਿੰਦਾ ਆਇਆ ਤਾਂ ਅਸੀਂ ਵੀ ਵਡਿਆਈ ਵਧੂਗੀ ਇੱਥੇ ਬਾਬੇ ਬਕਾਲੇ, ਇਹ ਤਾਂ ਸਮਾਂ ਪਹਿਲੀ ਵੀ ਗਈ ਜਿਹੜੀ ਸੀ। ਜੇ ਸੋਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਆਇਆ ਸੀ ਅਪਮਾਨ ਵਧ ਗਿਆ, ਮਾਨ ਵਧਾਉਣ ਵਾਸਤੇ ਆਇਆ ਸੀ ਮੈਂ।
ਇਹ ਪ੍ਰਥਮ ਹੀ ਤੇ ਲਗਤਾਈ,
ਮੈਂ ਤਾਂ ਪਹਿਲਾਂ ਨਾਲੋਂ ਵੀ ਮੇਰੇ ਦੇ ਵਿਚ ਇਸ ਵੇਲੇ ਲਗਤਾਈ ਊਣਤਾਈ ਨੀਵਾਂ ਹੋ ਗਿਆ।
ਇਸ ਪ੍ਰਕਾਰ ਕੋ ਮਤ ਸੁਣ ਕਰਕੇ,
ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕਰਕੇ ਉਹ ਮਸੰਦ ਨੇ,
ਰਹੇ ਉਹ ਮਸੰਦ ਮੌਣ ਤਾਂ ਧਰਕੇ,
ਫਿਰ ਨੀ ਉਹ ਬੋਲਿਆ, ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਪਹਿਲਾਂ ਕਰ ਲਈਆਂ ਸੋ ਕਰ ਲਈਆਂ, ਫਿਰ ਤੇ ਚੁੱਪ ਹੀ ਕਰ ਗਿਆ ਹੈ।
ਧੀਰ ਮਲ ਤੇ ਸੁਣ ਭ੍ਰਿਤ ਸਾਰੇ,
ਧੀਰ ਮਲ ਤੋਂ ਉਹਦੇ ਭਿਰਤ ਦਾਸ ਜਿਹੜੇ ਸੇਵਕ ਸਨ ਸਾਰੀਆਂ ਗੱਲਾਂ ਸੁਣ ਕਰਕੇ
ਵਸਤ ਸਹਿਤ ਅਡੋਰੇ ਕਿਆ ਤਿਆਰੇ,
ਵਸਤੂਆਂ ਸਮੇਤ ਫਿਰ ਤਿਆਰੀ ਕਰ ਲਈ ਹੁਣ ਜਾਣ ਦੇ,
ਜਾਗਰਤ ਰਹੇ ਨੀਂਦ ਨਹੀਂ ਆਈ,
ਜਿਹਨੂੰ ਚਿੰਤਾ ਹੋਵੇ ਉਹਨੂੰ ਨੀਂਦ ਨਹੀਂ ਸਾਧ ਸਮਝੀ ਆਇਆ ਕਰਦੀ। ਸ਼ਾਸਤਰਕਾਰ ਕਹਿੰਦੇ ਨੇ ਵੀ ਤਿੰਨ ਬੰਦਿਆਂ ਦੇ ਅੱਖਾਂ ਚ ਨੀਂਦ ਨਹੀਂ ਹੁੰਦੀ, ਕਿਹੜਿਆਂ ਕਿਹੜਿਆਂ ਦੇ, ਰਿਣ ਕੁਮਾਰੀ ਕੋ ਪਿਤਾ ਜਿਹ ਸਿਰ ਵੈਰੀ ਹੋਏ, ਇਨ ਤੀਨੋ ਕੇ ਨੈਣ ਮੈਂ ਨਿੰਦਰਾ ਕਵੀ ਨਾ ਹੋਏ। ਰਿਣ ਜਿਹਨੇ ਕਰਜ਼ਾ ਦੇਣਾ ਹੋਵੇ ਉਹਨੂੰ ਵੀ ਨੀਂਦ ਖੁੱਜ ਜਾਂਦੀ ਹੈ, ਜਦੋਂ ਪੈਸਾ ਹੱਥ ਚ ਨਾ ਹੋਵੇ, ਆਮਦਨ ਹੋਵੇ ਨਾ, ਕਰਜ਼ਾ ਬਹੁਤ ਸਿਰ ਚੜਿਆ ਹੋਵੇ, ਦੇ ਘਰ ਬਾਰ ਨਾ ਕਿਤੇ ਲਲਾਮ ਹੋ ਜਾਏ, ਤੇ ਫਿਰ ਉਹਦਾ ਦਿਲ ਪੁੱਛਿਆ ਜਾਣ, ਨੀਂਦ ਨਹੀਂ ਆਉਂਦੀ ਉਹਨੂੰ। ਰਿਣ ਕੁਮਾਰੀ ਕੋ ਪਿਤਾ ਜੀ ਦੀ ਧੀ ਜਵਾਨ ਹੋਵੇ, ਵਿਆਹਣ ਜੋਗੀ ਸਮਰੱਥਾ ਨਾ ਹੋਵੇ, ਉਹਦੀ ਵੀ ਨੀਂਦ ਖੁੰਝ ਜਾਂਦੀ ਹੈ। ਤੇ ਜਾਂ ਫਿਰ ਤੀਸਰਾ ਜਿਹਦੇ ਸਿਰ ਤੇ ਬੈਰੀ ਹੋਵੇ। ਤੇ ਕੁਝ ਸਾਧ ਸਿੰਘ ਜੀ ਹੋਰ ਵੀ ਲੋਕ ਹੈ, ਤੇ ਜੋਗੀ ਭੋਗੀ ਸੋਗੀ ਰੋਗੀ ਇਹਨਾਂ ਚਾਰਾਂ ਨੂੰ ਨੀਂਦ ਨਹੀਂ ਆਉਂਦੀ। ਭੋਗੀ ਪੁਰਸ਼ ਨੂੰ ਵਿਸ਼ੇ ਰਸ ਵਿੱਚ ਨੀਂਦ ਨਹੀਂ ਆਉਂਦੀ, ਤੇ ਰੋਗੀ ਨੂੰ ਆਪਣੇ ਰੋਗ ਕਰਕੇ ਨੀਂਦ ਨਹੀਂ ਆਉਂਦੀ ਹੈ, ਗੋਲੀਆਂ ਖਾ ਖਾ ਕੇ ਉਹਨੂੰ ਸਲਾਈਦਾ, ਨੀਂਦ ਨਹੀਂ ਆ ਰਹੀ ਬਿਮਾਰੀ ਦੇ ਕਾਰਨ। ਸੋਗ ਜਿਹਨੂੰ ਕੋਈ ਗਮ ਲੱਗਿਆ ਹੋਇਆ ਹੈ ਉਹਨੂੰ ਵੀ ਸਾਥ ਨੀਂਦ ਨਹੀਂ ਆਉਂਦੀ, ਗਮਗੀਨ ਰਹਿੰਦਾ। ਤੇ ਜਿਹੜਾ ਜੋਗੀ ਹੈ ਉਹ ਸਿਮਰਨ ਕਰਦਾ ਇਸ ਕਰਕੇ, ਭਿੰਨੀ ਰਹਿੰਦੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਇਸ ਕਰਕੇ ਜੋਗੀ ਭੋਗੀ ਰੋਗੀ ਸੋਗੀ ਇਹਨਾਂ ਚਾਰਾਂ ਨੂੰ ਵੀ ਨੀਂਦ ਨਹੀਂ ਆਉਂਦੀ ਹੈ। ਇਹ ਹੁਣ ਇਹ ਸੋਗੀ ਹੈ, ਇਹਨੂੰ ਨੀਂਦ ਕਿੱਥੋਂ ਆਵੇ? ਇਹ ਕੰਮ ਦੇ ਵਿੱਚ ਨੀਂਦ ਇਹਨੂੰ ਨਹੀਂ ਆਈ, ਸਾਰੀ ਰਾਤ ਧੀਰ ਮਲਦੀ ਇਸੇ ਤਰ੍ਹਾਂ ਲੰਘ ਗਏ।
ਬੰਦੇ ਭਾਰ ਧਰੇ ਕਥਾਏ,
ਸਾਰੇ ਭਾਰ ਬੰਨ ਕੇ ਇੱਕ ਥਾਂ ਤੇ ਇਕੱਠੇ ਕਰ ਲਏ।
ਮੱਖਣ ਕੇ ਨਰ ਦੇ ਜਾਏ,
ਤੇ ਉਧਰੋਂ ਮੱਖਣ ਸ਼ਾਹ ਦੇ ਬੰਦੇ ਪਦਾਰਥ ਲੈ ਕੇ ਆਉਂਦੇ ਹਨ।
ਲੇ ਲੇ ਭਾਰ ਸਕਲ ਵਧਾਵੇ,
ਤੇ ਉਹ ਲਿਆ ਕੇ ਭਾਰ ਦੇਈ ਜਾਂਦੇ ਆ, ਤੇ ਇਹ ਉਹਨਾਂ ਭਾਰਾਂ ਨੂੰ ਬੰਨ ਰਹੇ ਹਨ।
ਅਰਧ ਰਾਤਰ ਲੋ ਰੌਰਾ ਰਹਿਓ,
ਅੱਧੀ ਰਾਤ ਤੱਕ ਰੌਲਾ ਗੌਲਾ ਰਿਹਾ ਲਿਆਉਣ ਵਾਲਿਆਂ ਦਾ ਤੇ ਸਾਂਭਣ ਵਾਲਿਆਂ ਦਾ। ਅੱਧੀ ਰਾਤ ਤੱਕ ਐਸਾ ਕੁਛ ਰੌਲਾ ਗੌਲਾ ਪੈਂਦਾ ਰਿਹਾ।
ਉਹਨ ਟਿਕ ਰਹੇ ਥਾਨ ਨਿਜ ਲਹਿਓ,
ਫਿਰ ਆਪਣੇ ਆਪਣੇ ਥਾਂ ਤੇ ਅਟ ਗਏ ਹਨ।
ਮੱਖਣ ਆਪਣੇ ਜਨ ਸਾਧ ਲਈ ਨੇ,
ਮੱਖਣ ਸ਼ਾਹ ਨੇ ਆਪਣੇ ਸੇਵਾਦਾਰ ਆਪਣੇ ਨਾਲ ਲੈ ਲਏ ਹਨ।
ਸੇਵਰ ਜਾਏ ਸੇ ਜਾ ਸੁਖ ਭੀਨੇ,
ਫਿਰ ਉਹ ਆਪਣੇ ਸੁਖ ਆਰਾਮ ਦੇ ਨਾਲ ਪਲੰਗੇ ਦੇ ਉੱਤੇ ਵਿਰਾਜਮਾਨ ਹੋ ਗਿਆ। ਜਿਹੜਾ ਸੀਜਾ ਪਦ ਹੈ ਸਾਧ ਸਿੰਘ ਜੀ, ਜੋ ਗੁਰ ਦਿਓ ਤਾਂ ਸੇਜਾ ਨਿਕਸਾਈ। ਸੇਜਾ ਦੇ ਵਿੱਚ ਇਹ ਅਰਥ ਹੁੰਦਾ ਜਿਹਦੇ ਵਿੱਚ ਸਾਧ ਸਿੰਘ ਜੀ ਸਾਰੀ ਸਮੱਗਰੀ ਇਕੱਠੀ ਹੋਵੇ, ਜਿਹਦੇ ਵਿੱਚ ਮੰਜਾ ਹੈ, ਬਿਸਤਰਾ ਹੈ, ਦਰੀ ਹੈ, ਸਰਾਣ ਹੈ, ਚਾਦਰ ਹੈ, ਸਾਰੀ ਸਮੱਗਰੀ ਨੂੰ ਸੇਜਾ ਕਹਿ ਦਿੰਦੇ। ਸੁਖ ਆਰਾਮ ਦੀ ਸਮੱਗਰੀ ਨੂੰ ਸੇਜਾ ਕਿਹਾ ਜਾਂਦਾ। ਤੇ ਇਸ ਪ੍ਰਕਾਰ ਕਹਿੰਦੇ ਮੱਖਣ ਸ਼ਾਹ ਆਪਣੀ ਸੇਜਾ ਤੇ ਜਾ ਵਿਰਾਜਮਾਨ ਹੋਇਆ।
ਨਿਜ ਗੁਰ ਕੋ ਬਦਲਾ ਲੈ ਗਇਓ,
ਤੇ ਉਹ ਸਾਧ ਸਿੰਘ ਜੀ ਨਿਜ ਗੁਰ ਕੋ ਬਦਲਾ ਲੈ ਗਇਓ, ਗੁਰੂ ਸਾਹਿਬ ਦੀ ਗੋਲੀ ਚਲਵਾਈ ਸੀ ਤੇ ਉਹਦਾ ਬਦਲਾ ਚੰਗੀ ਤਰ੍ਹਾਂ ਲੈ ਲਿਆ। ਇਹ ਉਹਨਾਂ ਨੂੰ ਚੰਗੀ ਤਰ੍ਹਾਂ ਘਰੀਸ ਪਾੜ ਤਾਂ ਚੰਗੀ ਹੋਈ ਇਹਨਾਂ ਦੀ, ਕੁੱਟਮਾਰ ਵੀ ਹੋਈ ਕਈਆਂ ਦੇ, ਤੇ ਪਰ ਗੁਰੂ ਦੇ ਹੁਕਮ ਵਿੱਚ ਪਦਾਰਥ ਸਾਰਾ ਮੋੜ ਦਿੱਤਾ।
ਤੌਰ ਦੀ ਮੈਂ ਅੱਟ ਪਟ ਭਇਓ,
ਇਹਦੀ ਮਨ ਵਿੱਚ ਸੋਚਦਾ ਹੈ ਵੀ ਕੁਝ ਅਯੋਗ ਜੀ ਬਾਤ ਹੋ ਗਈ, ਪਰ ਗੁਰੂ ਦਾ ਹੁਕਮ ਹੈ, ਕੀ ਕਰ ਸਕਦੇ ਹਾਂ।
ਗੌਰ ਸੁਸ਼ੀਲ ਤਾਦਕ ਵਿਚਾਰਤ,
ਗੁਰੂ ਸਾਹਿਬ ਜੀ ਦੀ ਨਿਮਰਤਾ ਵਾਲੇ ਸੁਭਾਅ ਨੂੰ ਵਿਚਾਰਦਾ ਰਿਹਾ ਮੱਖਣ ਸ਼ਾਹ।
ਆਪਰ ਕੌਣ ਮਛਮਾ ਸੋ ਧਾਰਤ,
ਕਹਿੰਦਾ ਦੇਖੋ ਮੇਰੇ ਗੁਰੂ ਤੋਂ ਬਿਨਾਂ ਕੌਣ ਹੈ ਜਿਹਦੇ ਵਿੱਚ ਐਸੀ ਸ਼ਮਾ ਹੋਵੇ? ਇਹ ਗੁਰੂ ਦੇ ਵਿੱਚ ਐਸੀ ਸ਼ਮਾ ਹੋ ਸਕਦੀ ਹੈ?
ਇਹਨਾਂ ਦੀਰਘ ਅਪਰਾਧ,
ਜਿਨ੍ਹਾਂ ਨੇ ਦੀਰਘ ਕਹੀਏ ਬਹੁਤ ਵੱਡਾ ਅਪਰਾਧ ਕੀਤਾ, ਬਹੁਤ ਵੱਡਾ ਪਾਪ ਕੀਤਾ ਹੈ।
ਇਹ ਕੈਸੀ ਵਰਤੈ ਬੜ ਸਾਧੂ,
ਉਹਨਾਂ ਦੇ ਨਾਲ ਫਿਰ ਕੈਸੇ ਵਰਤ ਰਹੇ ਹਨ? ਇਹ ਕੈਸੇ ਵਰਤੈ ਬੜ ਸਾਧੂ, ਸਾਧੂਆਂ ਵਾਲੀ ਰੀਤ, ਸ਼ਾਂਤ ਆਤਮਾ ਸੰਤਾਂ ਵਾਲੀ ਰੀਤ ਵਰਤੀ ਹੈ।
ਨਿਜ ਧਨ ਵਸਤੂ ਤਿਸ ਕੀ ਦਈ,
ਆਪਣਾ ਨਿਜ ਆਪਣਾ ਧਨ ਜੀ, ਜੈਸੇ ਗੁਰਬਾਣੀ ਵਿਚ ਸ਼ਬਦ ਆਉਂਦੇ ਨੇ, ਸ਼ਾਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋ, ਕਾਜ ਓਆ ਕਾ ਲੇ ਸਵਾਰਿਓ ਮਨ ਨਾ ਦੀਨੋ ਤੋਸ। ਇਹ ਉਹ ਦਰਵੇਸ਼ਾਂ ਵਾਲੀ ਐਸੀ ਰੀਤ ਗੁਰੂ ਨੇ ਕਰ ਵਿਖਾਈ ਹੈ। ਸੰਤ ਕਰੈ ਨੈ ਬੈਰ ਕਹੂੰ ਸਭ ਕੇ ਹਿਤ ਮੈਂ ਵਰਤੈ ਅਤਹੀ, ਉਹ ਇਹਨਾਂ ਦੇ ਵਿਚ ਲਕਸ਼ਣ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੂੰ ਜੁਗਤ ਨਿਰਵੰਦਰ ਵੈਰਨ ਹੈ। ਦਿਆਲੰ ਸਰਬ ਜੀਆ ਪੰਚ ਦੁੱਧ ਪੰਚ ਦੁੱਖ ਵਿਵਰਜਿਤ ਹੈ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕੌਣ ਰਹਿ, ਉਪਦੇਸ਼ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਹਿ ਸਰੋ ਸਰਵਣ ਆਪ ਤਿਆਗ ਸਗਲ ਰੇਣ ਕੈ, ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵੈ ਜਨ ਹੈ। ਇਹ ਲਕਸ਼ਣ ਹਨ, ਇਹਨਾਂ ਦੇ ਵਿਚ ਇਹ ਪੂਰੇ ਲਕਸ਼ਣ ਹਨ। ਤੇ ਐਸੇ ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਡਿਆਈ ਚਿਤਵਦਾ ਹੈ ਮੱਖਣ ਸ਼ਾਲ ਬਾਣਾ।
ਨਹੀਂ ਬਿਕਰਤਾ ਬੁੱਧ ਕੀ ਬਹਿ,
ਕੋਈ ਟੀਡਾ ਬਣ ਬੁੱਧ ਵਿਚ ਨਹੀਂ ਆਇਆ ਹੈ।
ਧੀਰਜ ਹੋਰ ਮਹਿਰ ਹੈ ਇਕ ਸਾਰਾ,
ਇਕ ਸਾਰ ਧੀਰਜ ਰੱਖੀ ਮਨ ਵਿਚ।
ਮੈਂ ਕੋਈ ਅਪਰਾਧ ਵਿਚਾਰਾ,
ਕੋਈ ਅਪਰਾਧ ਨਹੀਂ ਔਗਣ ਕੋ ਨਾ ਚਿਤਾਰੇ, ਇਹ ਸੁਭਾਅ ਹੈ ਕੋਈ ਔਗਣ ਨੀ ਚਿਤਾਰਿਆ ਉਸਦਾ।
ਇਤਿਹਾਦਿਕ ਗੁਣ ਸਹਿਤ ਵਿਵੇਕ,
ਇਤਿਹਾਦਿਕ ਇਹ ਗੁਣ ਕਿਸੇ ਵਿਵੇਕੀ ਪੁਰਸ਼ ਵਿਚ ਹੋ ਜਾਂਦੇ ਨੇ। ਵਿਵੇਕ ਬੁੱਧ ਸਿੱਖਾਂ ਨੂੰ ਸਤਿਗੁਰੂ ਤੋਂ ਮਿਲਦੀ ਹੈ, ਕਿਉਂਕਿ ਉੱਥੇ ਵਿਵੇਕ ਬੁੱਧ ਹੈ, ਵਿਵੇਕ ਬੁੱਧ ਸਤਿਗੁਰੂ ਤੇ ਪਾਈ। ਇਹ ਗਿਆਨ ਵਾਲੀ ਬੁੱਧ ਗੁਰੂ ਦੀ ਹੋ ਸਕਦੀ ਹੈ।
ਮੱਖਣ ਚਿਤਵਤਰ ਦੇ ਅਨੇਕ,
ਮੱਖਣ ਸ਼ਾਹ ਬਹੁਤ ਗੱਲਾਂ ਹਿਰਦੇ ਵਿਚ ਚਿਤਵਦਾ ਹੈ।
ਭਾਇਓ ਨੀਂਦ ਵਸ ਮੁਦਰਤ ਮੈਣ,
ਫਿਰ ਇਹ ਗੱਲਾਂ ਚਿਤਵਦੇ ਨੂੰ ਨੀਂਦ ਆ ਗਈ, ਮੱਖਣ ਸ਼ਾਹ ਨੂੰ ਪੜਗੀ ਤੇ ਬਿਰਾਜਮਾਨ ਹੋਇਆ।
ਨਿਜ ਘਰ ਪੌੜੇ ਗੁਰ ਸੁਖ ਦੈਣ,
ਤੇ ਨਿਜ ਘਰ ਗੁਰੂ ਸਾਹਿਬ ਜੀ ਵੀ ਆਪਣੇ ਸਾਧ ਸੰਗੀ ਸਥਾਨ ਤੇ ਨਿਜ ਘਰ ਪੌਡੇ ਗੁਰ ਸੁਖ ਦੇਣ, ਹੋਰਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਜੀ, ਉਹਨਾਂ ਨੇ ਵੀ ਆਪਣੇ ਸਰੀਰ ਨੂੰ ਥੋੜਾ ਜਿਹਾ ਆਰਾਮ ਦਿੱਤਾ।
ਅੱਧੀ ਰਾਤ ਢਰੀ ਜਬ ਆਏ,
ਜਦੋਂ ਅੱਧੀ ਰਾਤ ਢਲ ਗਈ ਹੈ ਸਮਾਂ, ਪਹਿਰ ਦਾ ਤੜਕਾ ਰਹਿ ਗਿਆ।
ਲੋਕ ਗਏ ਟਿਕ ਨਿਜ ਨਿਜ ਥਾਏ,
ਤੇ ਲੋਕ ਆਪਣੇ ਆਪਣੇ ਥਾਵਾਂ ਤੇ ਟਿਕੇ ਹੋਏ ਹਨ।
ਆਦ ਮਸੰਦ ਪ੍ਰਮੁੱਖ ਮਾਨਵ,
ਹੋਰ ਸਾਰੇ ਮਸੰਦ ਆਦ ਮੁਖੀਆਂ ਨੂੰ ਨਾਲ ਲੈ ਕੇ।
ਧੀਰ ਮਲ ਸੌਕੀਨ ਬਖਾਨਵ,
ਧੀਰ ਮਲ ਫਿਰ ਪਹਿਰ ਰਾਤ ਰਹਿੰਦੀ ਕਹਿ ਰਿਹਾ ਹੈ।
ਆਪਣੀ ਵਸਤੂ ਅਖਲੀ ਆਏ,
ਇਹ ਦੇਖੋ ਬਈ ਕੋਈ ਵਸਤੂ ਰਹਿ ਤਾਂ ਨਹੀਂ ਗਈ, ਗੁਰੂ ਨੇ ਮੋੜ ਦਿੱਤੀਆਂ ਸਾਰੀਆਂ। ਰਾਤ ਨੂੰ ਵੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਨਾਲੇ ਸਮਾਨ ਆ ਗਿਆ ਸਾਰਾ, ਫੇਰ ਵੀ ਕਹਿੰਦਾ ਚੰਗੀ ਤਰ੍ਹਾਂ ਦੇਖ ਲਓ ਵੀ ਕੋਈ ਚੀਜ਼ ਰਹਿ ਤਾਂ ਨਹੀਂ ਗਈ। ਹਾਲਾਂਕਿ ਗੁਰੂ ਨੇ ਆਪਣਾ ਧਨ ਪਦਾਰਥ ਵੀ ਦੇ ਦਿੱਤਾ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਨਹੀਂ ਭੁੱਖ ਉਤਰ ਰਹੀ ਹੈ।
ਆਯੂ ਸੰਗ ਦਰਬ ਸਮਦਾਏ,
ਸਾਰਾ ਧਨ ਬਹੁਤ ਸਾਰਾ ਆ ਗਿਆ ਜੀ।
ਸ੍ਰੀ ਗ੍ਰੰਥ ਸਾਹਿਬ ਜੀ ਮਹਾ,
ਕਹਿੰਦੇ ਜੀ ਹੋਰ ਤਾਂ ਸਭ ਕੁਛ ਆ ਗਿਆ। ਕਹਿੰਦੇ ਵੀ ਵੱਡਿਆਂ ਦੀ ਬੜਮੁੱਲੀ ਨਿਸ਼ਾਨੀ ਗ੍ਰੰਥ ਸਾਹਿਬ ਜੀ ਨੇ ਆਏ, ਕਿਉਂ ਉਦੋਂ ਗੁਰੂ ਨਹੀਂ ਸੀ, ਗੁਰਤਾਬੱਧੀ ਗਦੀ ਨਹੀਂ ਸੀ, ਇਸ ਕਰਕੇ ਗ੍ਰੰਥ ਸਾਹਿਬ। ਤੇ ਗੁਰੂ ਸਾਹਿਬਾਨ ਦਾ ਉਹ ਪਾਵਨ ਪਵਿੱਤਰ, ਉਹਨਾਂ ਦੇ ਹੱਥਾਂ ਦੀ ਵੱਡਿਆਂ ਦੀ ਨਿਸ਼ਾਨੀ ਗੁਰੂ ਅਰਜਨ ਸਾਹਿਬ ਦੀ, ਉਹ ਨੀ ਪ੍ਰਾਪਤ ਹੋਈ, ਹੋਰ ਸਭ ਕੁਛ ਹੈ।
ਸੋ ਨਾ ਦੀਨ ਸਰਾਖਿਓ ਤਾਂ,
ਉਹ ਨੀ ਦਿੱਤਾ ਉਹਨਾਂ ਨੇ, ਉਹ ਰੱਖ ਲਿਆ ਹੈ।
ਜਿਸ ਕਹਿ ਸਮ ਕੋ ਦੂਸਰ ਨਾਹੀ,
ਹੁਣ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਦੂਸਰਾ ਉਹਦਾ ਉਤਾਰਾ ਵੀ ਕੋਲ ਨੀ ਕਿਸੇ ਦੇ, ਦੂਸਰੀ ਪੂਜਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਾ ਕੋਈ ਦੁਨੀਆਂ ਚ ਪੁਸਤਕ ਨਹੀਂ ਹੈ। ਇਸ ਕਰਕੇ
ਵਸਤੇ ਅਮੋਲਕ ਤੁਮਰੇ ਪਾਹੇ,
ਇਹ ਅਮੋਲਕ ਵਸਤੂ ਸੀ, ਇਹ ਤੁਹਾਡੇ ਕੋਲ ਹੀ ਚਾਹੀਦੀ ਸੀ।
ਜਿਸ ਕੋ ਤਜਨੋ ਨਹਿ ਬਣ ਆਏ,
ਉਹਨਾਂ ਦਾ ਛੱਡਣਾ ਕਿਸੇ ਪ੍ਰਕਾਰ ਨੀ ਬਣਦਾ ਸੀ।
ਜੋ ਵੱਡਿਆਂ ਕੇ ਹੱਥ ਨਕਾਏ,
ਉਹ ਵੱਡਿਆਂ ਦੇ ਹੱਥਾਂ ਦੀ ਸੀ ਬੜੀ ਸੁੰਦਰ ਨਿਸ਼ਾਨੀ।
ਸੰਗਤ ਸਗਰੀ ਜੇ ਵੱਡ ਮਨ ਹੈ,
ਫਿਰ ਬਾਤ ਹੋਰ ਵੀ ਹੈ ਵੀ ਸੰਗਤ ਬਹੁਤੀ ਪੂਜਾ ਅਸਲ ਦੇ ਵਿਚ ਕਰਦੀ ਹੀ ਗੁਰੂ ਗ੍ਰੰਥ ਸਾਹਿਬ ਕਰਕੇ ਸੀ, ਤੇ ਉਹਨੂੰ ਭੁਲੇਖਾ ਲੱਗ ਗਿਆ ਵੀ ਮੈਂ ਇਹਨਾਂ ਜਬਾਈਆਂ ਦੇ ਚ ਮੈਂ ਬੜਾ ਗੁਰੂ ਹੈ। ਧੀਰ ਮਲ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਪੂਜਾ ਦੀ ਯਾਦ ਹੁੰਦੀ ਸੀ। ਸੋ ਇਸ ਕਰਕੇ ਵੀ ਇਹ ਬੜੀ ਅਮੋਲਕ ਵਸਤੂ ਹੈ।
ਦਰਸ਼ਨ ਕਰੇ ਕਿਰਤਾਰਥ ਜਨ,
ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਉਹ ਆਪਣੇ ਆਪ ਨੂੰ, ਆਪਣੇ ਸਵਾਸਾਂ ਨੂੰ, ਆਪਣੀ ਨੇਤਰਾਂ ਨੂੰ, ਆਪਣੇ ਜਨਮ ਨੂੰ ਸਫਲ ਮੰਨਦਾ ਹੈ। ਐਡੀ ਵੱਡੀ ਸ਼ਕਤੀ ਹੈ ਦਰਸ਼ਨਾਂ ਦੀ।
ਜਿਉ ਕਿਉ ਦੇਵ ਹੈ ਤੇ ਅਨਵਾਨੋ,
ਜਿਵੇਂ ਕਿਵੇਂ ਵੀ ਹੋਵੇ ਇਹ ਆਪਾਂ ਨੂੰ ਮੰਗਵਾਉਣਾ ਹੀ ਚਾਹੀਦਾ ਹੈ। ਇਹ ਤਾਂ ਆਪਣੇ ਕੋਲੇ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ।
ਤਿਸ ਬਹੀਨ ਕਿਮ ਘਰ ਕੋ ਜਾਵੋ,
ਤੇ ਉਹ ਤੋਂ ਬਿਨਾ ਕਿਵੇਂ ਕਰਤਾਰ ਪਰ ਜਾਈਏ ਆਪਣੇ ਘਰ ਨੂੰ।
ਐਸੀ ਵਸਤੂ ਹੱਥ ਨਹੀਂ ਆਵੇ,
ਇਹੋ ਜੀ ਵਸਤੂ ਜਿਨ੍ਹਾਂ ਚ ਹੱਥ ਨਹੀਂ ਆਉਂਦੇ।
ਬਾਬਹਨ ਵਿਖੇ ਮਹੱਤਤਾ ਪਾਵੇ,
ਸਾਰਿਆਂ ਦੇ ਵਿਚ ਬੜੀ ਮਹੱਤਤਾ ਹੈ।
ਸੁਣ ਕੇ ਧੀਰ ਮਾਲਿਆ ਨਖਾਇਓ,
ਸੁਣ ਕਰਕੇ ਨਾ ਫਿਰ ਬੜਾ ਕ੍ਰੋਧ ਵਸ ਹੋ ਕਰਕੇ ਕਹਿੰਦਾ ਹੈ, ਬੜਾ ਗਮਗੀਨ ਵੀ ਹੈ।
ਮਾਮ ਘਰ ਤੇ ਤੁਮ ਨਾ ਸੁਗਵਾਇਓ,
ਮਾਮ ਘਰ ਤੇ ਤੁਮ ਨੇ ਸੋਗਵਾਇਓ, ਗੁੱਸੇ ਵਿਚ ਆ ਕੇ ਕਹਿੰਦਾ ਥੋਡੀ ਮਿਹਰਬਾਨੀ ਦੇ ਨਾਲ, ਕਹਿੰਦਾ ਐਡੀ ਬੜੀ ਅਮੋਲਕ ਉਹ ਵਸਤੂ ਵੱਡਿਆਂ ਦੀ ਨਿਸ਼ਾਨੀ ਹੱਥੋਂ ਗਵਾਈ ਗਈ।
ਮਾਮ ਘਰ ਕਿਵੇਂ ਆਵੇ ਜੇ ਗਏ ਹੋ,
ਹੁਣ ਮੇਰੇ ਘਰ ਵਾਪਸ ਗੁਰੂ ਗ੍ਰੰਥ ਸਾਹਿਬ ਕਿਵੇਂ ਆਉਣ ਜੇ ਚਲੇ ਵੀ ਗਏ ਨੇ।
ਰਿਪ ਬਲਵਾਨ ਪਾਸ ਜੇ ਥਯੋ,
ਹੁਣ ਦੁਸ਼ਮਣ ਬਲਵਾਨ ਹੈ, ਗਾਹਾਂ ਮੱਖਣ ਸ਼ਾਹ ਤੋਂ ਡਰੀ ਜਾਂਦਾ ਵੀ ਮੱਖਣ ਸ਼ਾਹ ਬੈਠਾ ਉੱਤੇ, ਤੇ ਇਹ ਹੁਣ ਕਿਸ ਪ੍ਰਕਾਰ ਬੜੀ ਅਯੋਗ ਬਾਤ ਬਣ ਗਈ। ਗੁਰੂ ਗ੍ਰੰਥ ਸਾਹਿਬ ਕਿਵੇਂ ਆਪਣੇ ਹੱਥ ਲੱਗੇ,
ਲੜਦੇ ਤੇ ਅਮ ਹੱਥ ਨਾ ਆਵੇ,
ਲੜਨ ਜੋਗੇ ਤਾਂ ਆਪਾਂ ਹੈ ਨੀ, ਲੜਕੇ ਆਪਣੇ ਹੱਥ ਨਹੀਂ ਆ ਸਕਦਾ।
ਜਾਚਨ ਤਿੰਨ ਤੇ ਕਿਮ ਬਣ ਆਵੇ,
ਇਹ ਰਸਤੇ ਦੋਏ ਨੀ, ਜੇ ਜਾਚਨਾ ਕਰੀਏ ਉਹ ਸ਼ਰੀਕਾਂ ਦੇ ਅੱਗੇ ਆਉਣਾ, ਨੀਵੇਂ ਹੋਣ ਵਾਲੀ ਬਹੁਤੀ ਬਾਤ ਹੈ, ਮੰਗ ਨੀ ਸਕਦੇ।
ਮਾਰਨ ਮਰਨ ਬੈਰ ਪਰ ਗਏ ਹੋ,
ਮਾਰਨ ਮਰਨ ਤੱਕ ਬੈਰ ਪੈ ਗਿਆ ਮੇਰਾ,
ਉਮਰੇ ਪਰੇਰੇ ਮੈਂ ਕਰ ਲਇਓ,
ਤੁਹਾਡੀ ਮਿਹਰਬਾਨੀ ਦੇ ਨਾਲ ਸਾਰਾ ਕੁਛ ਮੈਂ ਕਰ ਬੈਠਾ ਹਾਂ।
ਆਏ ਗ੍ਰੰਥ ਸਾਹਿਬ ਹਮ ਪਾਹੇ,
ਜਿਵੇਂ ਗ੍ਰੰਥ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਵਾਰ ਵਾਰ ਗ੍ਰੰਥ ਸਾਹਿਬ ਇਸ ਕਰਕੇ ਕਵੀ ਜੀ ਲਿਖਦੇ ਵੀ ਉਸ ਵੇਲੇ ਗੁਰਤਾ ਗੱਦੀ ਦੇ ਮਾਲਕ ਨਹੀਂ ਸਨ, ਭਰਮ ਨਹੀਂ ਕਰਨਾ ਕਿਸੇ ਨੇ, ਇਹ ਕਿਸ ਪ੍ਰਕਾਰ ਦੁਬਾਰੇ ਆਪਣੇ ਕੋਲ ਪ੍ਰਾਪਤ ਹੋਵੇ।
ਆਸੇ ਉਪਾਏ ਕੋ ਪਾਇਤ ਨਾਹੀ,
ਇਹੋ ਜਿਹਾ ਕੋਈ ਉਪਾ ਦਿਸਦਾ ਨਹੀਂ ਹੈ।
ਵਸਤ ਦਰਬ ਸਭ ਕਰ ਆਏ,
ਹੋਰ ਤਾਂ ਵਸਤੂਆਂ ਪੈਸਾ ਟੁਕਰ ਸਭ ਕੁਛ ਹੱਥ ਆ ਗਿਆ ਆਪਣੇ।
ਕਹੋ ਗ੍ਰੰਥ ਸਾਹਿਬ ਕਿਤ ਪਾਏ,
ਐ ਮਸੰਦੋ ਕਰੋ ਕੋਈ ਉਪਾ ਕਿ ਗ੍ਰੰਥ ਸਾਹਿਬ ਜੀ ਕਿਵੇਂ ਮਿਲਣ ਆਪਾਂ ਨੂੰ।
ਇਹੋ ਤੋ ਕਾਜ ਬਰੋ ਬਹੁ ਭਇਓ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਦਾ ਕਾਰਜ ਤਾਂ ਬਹੁਤ ਵੱਡਾ ਹੈ ਭਾਈ, ਇਹ ਬੜੀ ਮੁਸ਼ਕਿਲ ਬਣ ਗਈ ਬਾਤ।
ਜਿਸ ਕੋ ਨਹਿ ਉਪਾਏ ਕੁਛ ਥਇਓ,
ਇਹਦਾ ਕੋਈ ਉਪਾ ਨਹੀਂ ਦਿਸ ਰਿਹਾ ਹੈ। ਇੱਥੇ ਸਾਹਸੀ ਜੀ ਕਥਾ ਨੂੰ ਵਿਸ਼ਰਾਮ ਦਿੱਤਾ ਜਾਂਦਾ ਹੈ, ਕੱਲ ਨੂੰ ਇਸੇ ਥਾਂ ਤੇ ਹੀ ਰਹਿੰਦਾ ਪ੍ਰਸੰਗ ਅੱਗੇ ਕੀਤਾ ਜਾਏਗਾ। ਗੁਰੂ ਕਿਰਪਾ ਕਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਲਾਹ ਪ੍ਰਾਪਤ ਕਰੋ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚੋਂ ਕਵੀਸ਼ਰੀ ਜਥਾ ਬੜੇ ਸੂਝਵਾਨ ਗੁਰਮੁਖ ਨੇ ਉਹ ਆਪ ਜੀ ਨੂੰ ਅੱਗੇ ਸੁਣਾ ਰਹੇ ਹੈ, ਜਿਵੇਂ ਉਸ ਵੇਲੇ ਮੌਕੇ ਦੀ ਸਰਕਾਰ ਸ਼ਾਹਜਹਾਨ ਦੇ ਨਾਲ ਇਹ ਸਾਹਿਬ ਸੁਣਜੀ ਇਸ ਨੇ ਬੇਈਮਾਨਾ ਕੀਤਾ, ਇਹ ਪੋਤਰਾ ਕਾਹਦਾ ਸੀ, ਤਾਂ ਦਾਦੇ ਦਾ ਵੀ ਦੁਸ਼ਮਣ ਸੀ ਤੇ ਚਾਚੇ ਦਾ ਵੀ ਇਹ ਭਤੀਜਾ ਦੁਸ਼ਮਣ ਸੀ, ਇਹ ਤਾਂ ਗੁਰੂ ਘਰ ਦੇ ਵਾਸਤੇ ਕਾਲੰਗਿਆਰੀ ਪੈਦਾ ਹੋਈ ਹੋਈ ਸੀ, ਜਿਵੇਂ ਕਣਕ ਚ ਕਾਲੰਗਿਆਰੀ ਹੁੰਦੀ ਹੈ, ਇਹ ਗੁਰੂ ਘਰ ਦੀ ਕਾਲੰਗਿਆਰੀ ਹੈ ਜਿਹਦੇ ਨਾਲ ਧੀਰ ਮੱਲ ਹੈ। ਆਓ ਇੱਥੇ ਸਮਾਪਤੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ